ਇਹ ਤੁਹਾਡੀ ਵੀ ਜਿਹੜੀ ਕਾਲ ਅਸੀਂ ਡੈਫੀਨੇਟਲੀ ਲੈਂਦੇ ਹਾਂ ਜੀ। ਸਾਡੇ ਜਿਹੜੇ ਸਪੋਂਸਰਸ ਨੇ ਉਹ ਸ਼ਾਇਦ ਇੰਤਜ਼ਾਰ ਕਰ ਰਹੇ ਨੇ। ਮੈਂ ਚਾਹਾਂਗਾ ਮਾਹੀ ਜੀ, ਸਾਡੇ ਜਿਹੜੇ ਮੇਨ ਸਪੋਂਸਰਸ ਨੇ ਉਹ ਕਹਿ ਰਹੇ ਨੇ ਉਹ ਇੰਤਜ਼ਾਰ ਕਰ ਰਹੇ ਨੇ, ਪਲੀਜ਼ ਤੁਸੀਂ ਸਾਡੇ ਜਿਹੜੇ 5 ਮੇਨ ਸਪੋਂਸਰਸ ਨੂੰ ਹਾਈਲਾਈਟ ਕਰ ਦਿਓ, ਉਸ ਤੋਂ ਬਾਅਦ ਗੱਲਬਾਤ ਜਾ ਰਹੀ ਹੈ।
सारे लिसनर्स को बता दें कि उपेंद्र यूनिवर्सिटी आपके लिए लाए हैं हॉल इन मार्श टाउनलैंड 11 प्लस टीचर्स विद अ डिटैच्ड होम ऑन साइट इन किंग्सबी कॉर्नर ऑफ हाईवे 400 हाईवे 9। अगर आप इस प्रॉपर्टी में इंटरेस्टेड हैं, रियल एस्टेट में किसी भी प्रॉपर्टी में इन्वेस्ट करना चाहते हैं, तो उपेंद्र यूनिवर्सिटी जी को जरूर कॉन्टैक्ट कीजिए। उनका नंबर है 6473028589, 6473028589, उपेंद्र यूनिवर्सिटी।
ਬਹੁਤ ਸ਼ੁਕਰੀਆ ਜੀ। ਔਰ ਅਸੀਂ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਲਈਏ, ਰਿਕਾਰਡਡ ਬ੍ਰੇਕ ਦੇ ਫੌਰਨ ਬਾਅਦ ਸਾਡੀ ਤੁਹਾਡੀ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ। ਸੋਹਣਾ ਹੋਵੇ
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
ओ माया मेहंदी रोका या व्यादा होवे मौका, प्रेसिडेंट कन्वेंशन सेंटर।
स्वीट महल वाले दा बिल्कुल नवा प्रेसिडेंट कन्वेंशन सेंटर, 100 to 700 तक दी कैपेसिटी, ते खाना उही लाजवाब। स्वीट महल वाला प्रेसिडेंट कन्वेंशन सेंटर, कन्वीनियंटली लोकेटेड इन बॉन। हुणे कॉल करो अते अपनिया पार्टियां बुक कराओ। 416-433-9191, 416-433-9191।
प्रेसिडेंट कन्वेंशन सेंटर।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब, द वन स्टॉप शॉप, 519-622-0660 या quicktrucklube.com। QTL, बिकॉज वी केयर।
ब्यूटीफुल मोटेल प्रॉपर्टी देख रहे हैं तो आपके लिए उपेंद्र अवस्थी जी लाए हैं 10 suites and 16 acres वाटर फ्रंट, प्लस पूल, 2 bedroom कॉटेज विद कैफे रेस्टोरेंट। इंक्लूडेड है 5 bedrooms, 4 washrooms विद 3 bay car garage ऑन 8 acres। बेस्ट प्लेस फॉर फिशिंग, कैनोइंग, बोटिंग, कायाकिंग एंड हाइकिंग। तो सोचिए मत, कॉल कीजिए अभी उपेंद्र अवस्थी जी को टू डिस्कस हाउ कैन यू मेक मनी वाइल स्लीपिंग, और डिस्कस करे प्रॉफिट नंबर सिर्फ 20 minutes की शॉर्ट मीटिंग। कॉल करें 6473028589, 6473028589 पर। अरे रिया, तुम्हें कोई अच्छी जगह पता है जहाँ हम ब्रेकफास्ट कर सकें?
तुम्हें अभी तक पता नहीं चला कि GTA में पहला IHOP आ गया है, वो भी हमारे शहर ब्रैम्पटन में।
IHOP मतलब वर्ल्ड फेमस पैनकेक्स, अब हमारे शहर ब्रैम्पटन में।
सिर्फ वर्ल्ड फेमस पैनकेक्स नहीं, ऑल डे ब्रेकफास्ट, लंच एंड डिनर भी इंजॉय कर सकते हैं, साथ ही डिलीशियस मिल्क शेक्स, वनीला, स्ट्रॉबेरी और ओरियो फ्लेवर्स में।
अरे इनका एड्रेस तो बताओ और कॉन्टैक्ट नंबर भी दो।
बिल्कुल, IHOP अब खुल गया है ब्रैम्पटन में, 50 बिस्केन क्रेसेंट, ब्रैम्पटन, मेजर सेक्शन, हाईवे 410 एंड स्टील्स एवेन्यू। ये सुबह 6 बजे से लेकर रात को 10 बजे तक खुले होते हैं और हम सब एंजॉय कर सकते हैं इनकी एक्सटेंसिव वैरायटी ऑफ मेन्यू।
इनका नंबर है 905-459-IHOP या फिर कॉल करें 905-459-4467 पर।
IHOP, लेट्स पुट अ स्माइल ऑन योर प्लेट।
Hello, this is Suhair Sleek from Pine View West Hyundai and I'd like to wish you Happy Canada Day.
Pine View West Hyundai celebrate कर रहे ने the power of factory orders अपनी सारी lineup ते offer कर रहे ने competitive program July दे महीने लई। अगर तुसी नवी गड्डी लेण दी सोच रहे हो तो join करो एना नु Hyundai Shift into Drive sales event ते। अगर तुहाडे कोल used vehicle है जिदा तुसी appraise कराना चाहंदे हो ते ए तुहानु provide करदे ने with free appraisal, free Carfax report and best value possible. Pine View West Hyundai ते एना दे customers enjoy करदे ने unique satisfaction क्योंकि एना the team aspires to deliver that special experience. Visit karo inanu pineviewwest.ca te, pineviewwest.ca.
ਤੁਹਾਡੇ ਲਈ ਇੱਕ ਇੰਪੋਰਟੈਂਟ ਅਸੀਂ ਅਨਾਉਂਸਮੈਂਟ ਕਰਨਾ ਚਾਹੁੰਦੇ ਹਾਂ, ਇਹ ਤੁਸੀਂ ਧਿਆਨ ਦੇ ਨਾਲ ਸੁਣਨੀ ਹੈਗੀ ਹੈ। ਇੰਟਰਸਿਟੀ ਇੰਕ ਤੇ ਟੀਮ ਨੈਸਟ ਹੁਣ ਤੁਹਾਡੇ ਲਈ ਲੈ ਕੇ ਆਏ ਨੇ ਐਕਸਕਲੂਸਿਵ ਹੌਟ ਪ੍ਰੋਜੈਕਟ। ਕਿਹੜੀ ਜਗ੍ਹਾ ਤੇ? ਬ੍ਰੈਮਟਨ ਦੇ ਵਿੱਚ, ਮਾਇਆ ਟਾਊਨਸ, ਜੋ ਕਿ ਅਸੀਂ ਦੱਸ ਦਈਏ ਕਿ ਬ੍ਰੈਮਲੀ ਔਰ ਮੇਫੀਲਡ ਦੀ ਇੰਟਰਸੈਕਸ਼ਨ ਦੇ ਉੱਤੇ ਬਣਨ ਜਾ ਰਹੇ ਨੇ ਇਹ ਟਾਊਨਸ। ਪ੍ਰਾਈਸ ਜਿਹੜਾ ਸਟਾਰਟ ਹੋ ਰਿਹਾ ਹਾਈ 800 ਤੋਂ ਸਟਾਰਟ ਹੋ ਰਿਹਾ, 3 bedroom ਔਰ ਅਪ ਟੂ 3 bathroom ਜਿਹੜੇ ਉਹ ਵੀ ਤੁਹਾਨੂੰ ਮਿਲ ਸਕਦੇ ਨੇ, 2 car garage ਜਿਹੜੇ ਨੇ ਉਹ ਵੀ ਤੁਸੀਂ ਇਹਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੈਗੇ, ਉਹ ਸਟਾਕਡ ਹੈਗੇ ਨੇ ਜਾਂ ਵਾਕਨ ਹੈਗੇ ਨੇ, ਕਿਸ ਤਰ੍ਹਾਂ ਦੇ ਟਾਊਨ ਹੋਮਸ ਨੇ ਇਹਦੀ ਵੀ ਤੁਸੀਂ ਜਾਣਕਾਰੀ ਲਓ। ਸਪੈਸ਼ਲ ਤੋਂ ਮਿਲ ਰਹੀ ਹੈ ਲਿਮਿਟਡ ਟਾਈਮ ਵਾਸਤੇ, ਫ੍ਰੀ ਅਪਲਾਈਸਿਸ ਤੁਹਾਨੂੰ ਮਿਲੇਗਾ, ਏਸੀ ਯੂਨਿਟ ਤੇ ਫ੍ਰੀ ਅਸਾਈਨਮੈਂਟ ਕਲੋਸ। ਸਿਰਫ $10,000 ਦੇ ਕੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਸੋ ਬ੍ਰੈਮਟਨ ਦੇ ਵਿੱਚ ਇਹ ਜਿਹੜੇ ਟਾਊਨਸ ਆ ਰਹੇ ਨੇ, ਤੁਸੀਂ ਇਹਦੀ ਹੋਰ ਜਾਣਕਾਰੀ ਲਈ ਟੀਮ ਨੈਸਟ ਤੇ ਗੁਰਜੋਤ ਰੰਧਾਵਾ ਸਾਹਿਬ ਨਾਲ ਸੰਪਰਕ ਕਰੋ, 416-561-9418 ਨੰਬਰ ਫਿਰ ਨੋਟ ਕਰੋ, ਗੁਰਜੋਤ ਰੰਧਾਵਾ 416-561-9418 ਜਾਂ ਫਿਰ ਜਸ ਢਿੱਲੋਂ ਨੂੰ 647। 03-7253 जस्ट लो 647-403-7253।
हमारे साथ हैं इस सेगमेंट के मेन स्पॉन्सर स्वप्ना चारी होम लाइफ गैलेक्सी रियल एस्टेट से, जो शेयर करेंगी मार्केट अपडेट।
सलाम नमस्ते सत श्री अकाल। जैसे कि आप सारे जानते हैं, जनवरी फरवरी और मार्च में जो हॉट रियल एस्टेट मार्केट रहा है वो इस वक्त अब थोड़ा सा कूल डाउन हो गया है। अगर आप घर खरीदने का सोच रहे हैं, दिस इज द परफेक्ट टाइम एंड अपॉर्चुनिटी घर खरीदने के लिए। मुझे कुछ बायर्स पूछते हैं कि मैंने हॉट रियल एस्टेट मार्केट में घर खरीदा हुआ है और इस वक्त उस घर का अप्रेजल कम आ रहा है, तो क्या हम डील से निकल सकते हैं? मैं आपको ये बताना चाहती हूँ कि जब आप एक अग्रीमेंट ऑफ परचेस एंड सेल साइन करते हैं, उसे यहाँ पे बाइंडिंग कॉन्ट्रैक्ट कहा जाता है, तो आप डील से इतने आसानी से तो बाहर निकल नहीं सकते हैं। अगर आप निकलने का सोच रहे हैं तो फिर वो जो डिपॉजिट मनी आपने डाला हुआ था वो सेलर्स के पास चला जाएगा। ये एक लीगल एडवाइस नहीं है, इट्स ओनली अ सजेशन। लेकिन आपके लिए दो तीन ऑल्टरनेटिव्स है। पहला ऑल्टरनेटिव ये है कि आप सेलर के साथ रीनेगोशिएट कर सकते हैं उस प्राइस को, घर के वैल्यू को, टू दी अप्रेजल प्राइस। बहुत सारे सेलर्स इस वक्त वेंडर टेक बैक या सेकेंड मॉर्गेज देने के लिए भी रेडी है। ये आपके लिए पहला ऑप्शन है। दूसरा ऑप्शन ये है कि आप डाउन पेमेंट के साथ साथ जो अप्रेजल का वैल्यू डिफरेंस आया है, आपको वो पैसे भी डालने होंगे घर क्लोजिंग के लिए, क्योंकि बैंक जो है जितना अप्रेजल का प्राइस आया है उतना ही पैसा आपको लोन में देगा। अगर आप रियल एस्टेट के बारे में कुछ और जानना चाहते हैं या फिर आपको कोई और एडवाइस चाहिए तो आप मुझे जरूर कॉल कर लीजिएगा। मेरा नंबर है 416-888-9492। थैंक यू।
ये थी रियल एस्टेट मार्केट अपडेट फ्रॉम स्वप्ना चारी होम लाइफ गैलेक्सी रियल एस्टेट। स्वप्ना चारी,
अब फिट रहना हो जाएगा और भी आसान प्लैनेट फिटनेस के साथ। ज्वाइन करें प्लैनेट फिटनेस की मेंबरशिप $1 डाउन $15 मंथ, और वो भी बिना किसी कमिटमेंट के। बेटर एनर्जी को फील करें प्लैनेट फिटनेस के क्लीन एंड स्पेशियस ज़ोन्स के साथ, जहां आपको मिलते हैं टन्स ऑफ इक्विपमेंट्स। साथ ही एंजॉय करें फ्री फिटनेस ट्रेनिंग प्लैनेट फिटनेस के फ्रेंडली स्टाफ के साथ, और अपने वर्कआउट को नेक्स्ट लेवल पर ले जाएं। आज ही लॉग इन करें planetfitness.ca पर या फिर अपने नियरेस्ट क्लब पर जाएं। $1 डाउन $15 अ मंथ, और कैंसिल करें किसी भी टाइम। डोंट वेट, क्योंकि ये डील सिर्फ जुलाई 20th तक ही है। $39 एनुअल फी एप्लीकेबल है। ज्यादा जानकारी के लिए अपने नियरेस्ट क्लब पर आज ही जाएं। प्लैनेट फिटनेस।
आदमी बुलबुला है पानी का,
द पोएट, द राइटर, द लेजेंड गुलजार, लाइव इन कॉन्सर्ट अलॉन्ग विद टॉप बॉलीवुड सिंगर्स।
दिल ढूंढता नाम
Friday, July 15th at prestigious Roy Thompson Hall. Once in a lifetime experience. Don't miss it. Gulzars, Ijazat.
Aur pani ki behti sathe par.
Ab experience karein Four Seasons Living at the Cedars at Bryden Bay in Muskoka. Ontario ki most dependable builders, live communities and Bassani Living aapke liye lekar aa rahe hain ek nayi community. Ab choose kar payenge aap stunning collection of charming single detached gharon se, aur saath hi apna stay aap experience kar payenge minutes away from Lake in Gravenhurst, the gateway to Muskoka. The Cedars at Bryden Bay aa rahe hain is summer. To aaj hi रजिस्टर कराइए livenearthelake.ca पर जाकर। अगर आप प्रायोरिटी इन्फॉर्मेशन रिसीव करना चाहते हैं बिफोर द ग्रैंड ओपनिंग, दैट्स livenearthelake.ca।
आजकल तो बहुत जरूरी हो गई है इंश्योरेंस लेनी, पर की थानू पता है थोड़े लिए किस तरह की इंश्योरेंस बेस्ट रहेगी, जेड़ी मरण तो बाद दूसरे नु पैसे देने वाली होवे या ज्योंदे जी अपने हाथ विच पैसे लेने वाली। जे नहीं तां डियारन दे नाल नाल मेजर कंपनीज नाल काम कर रहे एक्सपीरियंस्ड अते क्वालिफाइड सेल्स मैनेजर रविंदर जस्सो होरां दे नाल संपर्क करो। RESP RRSP लाइफ इंश्योरेंस, क्रिटिकल इलनेस इंश्योरेंस, डिसेबिलिटी इंश्योरेंस अते इन्वेस्टमेंट दे लई कॉल रविंदर जस्सो एट 647-588-9794 रविंदर जस्सो।
बैडमिंटन अते टेबल टेनिस से चौन वाले ली एक खुशखबरी, बैट लेके आया हार्ट ऑफ ब्रैम्पटन। बैडमिंटन अते टेबल टेनिस खेलर दा मौका, बैडमिंटन अते टेबल टेनिस, सही सुनिया तुसी। आप आओ अपनी फैमिली अते फ्रेंड्स नु भी नाल लियो। 8 फिट मिंटन कोर्ट्स ने जिम, चेंजिंग रूम, शावर्स, कैफेटेरिया, वेंडिंग मशीन, फ्री पार्किंग अते होर बहुत कुछ। रेगुलर या वीकली बेसिस से खेलने दिया ऑप्शंस अवेलेबल हन। जेकर तुसी चाहुंदे हो अपने लिए प्रोफेशनल इंटरनेशनल स्टैंडर्ड ते गेम सीखना, फॉर्मर इंडिया बैडमिंटन स्टार सिद्धार्थ जैन अते टेबल टेनिस कैनेडा दे पैरा टेबल टेनिस प्लेयर अते कोच रघु जी तुहाडी हाईटेक ट्रेनिंग दे विच सहायता करेंगे। 134 कैनेडी रोड साउथ ब्रैम्पटन 905-670-V16 905-670-2016। बुक अ कोट नाउ एंड हैव सम स्पोर्टी फन।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਘਰ ਦੇ ਵਿੱਚ ਬੈਠੇ ਹੋ ਤਾਂ ਤੁਸੀਂ ਚੈਨਲ ਵਾਈ ਔਨ ਕਰਕੇ ਰੱਖਣਾ ਹੈਗਾ, ਲਗਾਤਾਰ ਲੇਟੈਸਟ ਅਪਡੇਟਡ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਔਰ ਬਾਹਰ ਜੇ ਡਰਾਈਵ ਕਰ ਰਹੇ ਹੋ ਤਾਂ ਫਿਰ ਤੁਸੀਂ ਰੇਡੀਓ ਵਾਈ, ਘਰ ਦੇ ਵਿੱਚ ਚੈਨਲ ਵਾਈ। ਗਰੀਸ਼ ਜੀ ਤੁਸੀਂ ਆਉਂਦੇ ਹੋ, ਨੈਕਸਟ ਕਾਲ ਜੀ, ਗੋ ਹੈਡ ਸਰ।
ਯੁਧਿਰ ਜੀ ਨਮਸਕਾਰ ਜੀ, ਗੁੱਡ ਮਾਰਨਿੰਗ ਜੀ।
ਨਮਸਕਾਰ ਜੀ, ਗੁੱਡ ਮਾਰਨਿੰਗ ਜੀ।
ਯੁਧਿਰ ਜੀ ਮੈਂ ਤਾਂ ਕ੍ਰਿਕਟ ਦੀ ਗੱਲ ਹੀ ਕਰੂੰਗਾ। ਜਦੋਂ ਸੀਰੀਜ਼ ਸ਼ੁਰੂ ਹੋਈ ਸੀ ਸਾਰਿਆਂ ਨੇ ਪ੍ਰੈਡਿਕਸ਼ਨ ਇਹ ਕੀਤੀ ਸੀਗੀ ਕਿ ਇੰਗਲੈਂਡ ਦੀ ਟੀਮ ਦਾ ਅਪਰ ਹੈਂਡ ਹੈਗਾ।
ਇੰਡੀਆ ਜਿੱਤੇਗਾ ਤੇ ਆਪਾਂ ਤਾਂ ਲੰਚ ਵੀ ਜਿੱਤ ਗਏ ਉਹਨਾਂ ਤੋਂ, ਹਰਪਾਲ ਹੋਣਾ ਤੋਂ, ਉਹਨਾਂ ਨੇ ਲੰਚ ਕਰਾਉਣਾ ਹੁਣ ਸਾਨੂੰ।
ਬਿਲਕੁਲ ਜਦੋਂ ਜੀ ਹਰਪਾਲ ਜੀ ਨੂੰ ਬਹੁਤ ਵਾਰ ਸਮਝਾਇਆ, ਦੇਖੋ ਉਹਨਾਂ ਨੂੰ ਕ੍ਰਿਕਟ ਦੀ ਬਹੁਤ ਨੌਲੇਜ ਆ, ਕਹੀ ਜਦੋਂ ਰੋਹਿਤ ਸ਼ਰਮਾ ਲੀਡ ਕਰਨ ਨਾ ਉਦੋਂ ਪੈਮਾਨਾ ਕ੍ਰਿਕਟ ਦਾ ਬਦਲ ਜਾਂਦਾ। ਤੁਸੀਂ ਦੇਖੋ ਅੱਜ ਸੁਨੀਲ ਗਵਾਸਕਰ ਕਹਿ ਰਿਹਾ, ਕਹਿੰਦੇ ਜੇ ਰੋਹਿਤ ਸ਼ਰਮਾ ਲੀਡ ਕਰਦਾ ਟੀਮ ਚ ਇੰਨਾ ਕੋਨਫੀਡੈਂਸ ਆ ਜਾਂਦਾ। ਔਰ ਉਹਨਾਂ ਨੇ ਰਿਸ਼ਭ ਪੰਤ ਨੂੰ ਦੇਖੋ ਓਪਨ ਕਰਾਇਆ ਯੁਧਿਰ ਜੀ, ਬਹੁਤ ਗੁੱਡ ਡਿਸੀਜਨ ਆ। ਔਰ ਹਾਰਦਿਕ ਪਾਂਡੇ ਨੂੰ ਪਾਵਰ ਪਲੇ ਚ ਬੋਲਿੰਗ ਦਿੱਤੀ, ਉਹਨੇ 2 ਵਿਕਟਾਂ ਕੱਢਤੀ ਪਹਿਲੇ ਓਵਰ ਚ। ਮਤਲਬ ਇੱਕ ਲੀਡਰ ਦੀ ਕੁਆਲਿਟੀ ਹੁੰਦੀ ਹੈ ਕਿੱਦਾਂ ਯੰਗਸਟਰ ਨੂੰ ਤੁਸੀਂ ਕੋਨਫੀਡੈਂਸ ਦੇਣਾ ਔਰ ਕਿੱਦਾਂ ਉਹਨੂੰ ਗਰੂਮ ਕਰਨਾ ਯੁਧਿਰ ਜੀ। ਔਰ ਯੁਧਿਰ ਜੀ ਜਿਹੜੇ ਰਿਕਾਰਡ ਰੋਹਿਤ ਸ਼ਰਮਾ ਨੇ ਬਣਾਤੇ ਆ, ਮੈਨੂੰ ਲੱਗਦਾ ਇੱਕ ਇੱਕ ਮੈਚ ਉਹ ਖੇਡੇਗਾ ਨਾ ਔਰ ਰਿਕਾਰਡ ਬਣਦੇ ਜਾਣਗੇ। ਔਰ ਜਿਹੜੀ ਫਿਟਨੈਸ ਦੀ ਅਸੀਂ ਗੱਲ ਕਰਦੇ ਨਾ, ਰੋਹਿਤ ਸ਼ਰਮਾ ਫਿਟ ਨਹੀਂ ਰਹਿੰਦਾ ਯੁਧਿਰ ਜੀ, ਮੈਨੂੰ ਲੱਗਦਾ ਫਿਟਨੈਸ ਦਾ ਧਿਆਨ ਦੇਣ ਦੀ ਲੋੜ ਹੈ ਵਿਰਾਟ ਕੋਹਲੀ ਨੂੰ, ਨਾ ਹੀ ਉਹ ਮੈਂਟਲੀ ਫਿੱਟ ਹੈ ਨਾ ਹੀ ਉਹ ਫਿਜ਼ੀਕਲ ਫਿੱਟ ਹੈ। ਕਿਉਂਕਿ ਜਿਹੜੀ ਰੋਹਿਤ ਵਿਰਾਟ ਕੋਹਲੀ ਨੂੰ ਦੇਖੋ, ਦੀਪਕ ਹੁੱਡਾ ਨੂੰ ਪਹਿਲੇ ਮੈਚ ਚ ਚਾਂਸ ਦਿੱਤਾ, ਉਹਨਾਂ ਨੇ ਕਿੱਦਾਂ ਕੀਤਾ ਆਪਣੀ ਇਨਿੰਗਸ ਨੂੰ। ਦੀਪਕ ਹੁੱਡਾ, ਰਿਸ਼ਭ ਪੰਤ, ਹਾਰਦਿਕ ਪਾਂਡੇ ਨੇ ਕਿੰਨਾ ਵਧੀਆ ਕੰਮ ਬੈਕ ਕੀਤਾ ਜਿਹਦੇ ਜੀ। ਆਈਪੀਐਲ ਤੋਂ ਪਹਿਲਾਂ ਆਪਾਂ ਕਹਿੰਦੇ ਸੀ ਹਾਰਦਿਕ ਪਾਂਡਿਆ ਨੂੰ ਅਸੀਂ ਆਲਰਾਊਂਡਰ ਕਿਉਂ ਕਹੀਏ, ਨਾ ਉਹ ਬੋਲਿੰਗ ਕਰਦਾ ਨਾ ਉਹ ਬੈਟਿੰਗ ਕਰਦਾ, ਔਰ ਆਈਪੀਐਲ ਦੇ ਵਿੱਚ ਉਹਨੇ ਪ੍ਰੂਵ ਕਰਦਾ ਗੁਜਰਾਤ ਦੀ ਟੀਮ ਨੂੰ ਚੈਂਪੀਅਨ ਬਣਾ ਕੇ, ਔਰ ਉਸ ਤੋਂ ਬਾਅਦ ਵੀ ਉਹਦਾ ਪਰਫਾਰਮੈਂਸ ਜਾਰੀ ਹੈ। ਔਰ ਜਿਹਦੇ ਜੀ ਰੋਹਿਤ ਸ਼ਰਮਾ ਨੇ ਰਿਕਾਰਡ ਜਿਹੜੇ ਬਣਾਇਆ, 14 ਮੈਚ T20 ਦੇ ਲਗਾਤਾਰ ਜਿੱਤ ਕੇ, ਹੀ ਇਜ਼ ਦ ਫਸਟ ਇੰਡੀਅਨ ਕੈਪਟਨ ਜਿਹਨੇ T20 ਦੇ ਵਿੱਚ 14 ਮੈਚ ਲਗਾਤਾਰ ਜਿੱਤੇ ਆ। ਔਰ ਆਲ ਫਾਰਮੈਟ ਦੇ ਵਿੱਚ ਜੇ ਉਹ ਕੱਲ ਦਾ ਮੈਚ ਜਿੱਤ ਜਾਂਦੇ ਤੇ ਰਿੱਕੀ ਪੁਆਇੰਟਿੰਗ ਦੇ ਬਰਾਬਰ ਰੋਹਿਤ ਸ਼ਰਮਾ ਨੇ ਪਹੁੰਚ ਜਾਣਾ ਸੀ, ਜਿਹੜੇ 20 ਮੈਚ ਜਿੱਤ ਜਾਣੇ ਸੀ ਉਹਨੇ, ਬਟ ਇਸ ਵੇਲੇ ਉਹਨੇ 19 ਮੈਚ ਆਲ ਫਾਰਮੈਟ ਦੇ ਵਿੱਚ ਲਗਾਤਾਰ ਜਿੱਤੇ ਆ। ਔਰ ਯੁਧਿਰ ਜੀ ਸਭ ਤੋਂ ਜ਼ਿਆਦਾ ਚੌਕੇ ਵੀ ਰੋਹਿਤ ਸ਼ਰਮਾ ਨੇ T20 ਚ ਲਗਾਇਆ, 300 ਚੌਕੇ, ਛੱਕਿਆਂ ਦਾ ਰਿਕਾਰਡ ਤੇ ਰੋਹਿਤ ਸ਼ਰਮਾ ਦਾ ਹੈ ਹੀ ਹੈ। ਇਸ ਲਈ ਯੁਧਿਰ ਜੀ ਰੋਹਿਤ ਸ਼ਰਮਾ ਨੇ ਜਿਹੜਾ ਮੋਮੈਂਟਮ ਦਿੱਤਾ ਨਾ ਸਟਾਰਟਿੰਗ ਦੇ ਵਿੱਚ, ਚਾਹੇ ਉਹਨੇ ਸਕੋਰ 24 ਮਾਰਿਆ ਚਾਹੇ 31 ਮਾਰਿਆ, ਜੋ ਮੋਮੈਂਟਮ ਯੁਧਿਰ ਜੀ ਮਿਲ ਗਿਆ ਨਾ 10 ਦੀ ਰਨ ਰੇਟ ਨਾਲ ਔਰ 150 ਤੋਂ ਉੱਪਰ ਦੀ ਸਟ੍ਰਾਈਕ ਦੇ ਨਾਲ, ਉਹ ਮੋਮੈਂਟਮ ਟੀਮ ਨੇ ਵੀ ਅੱਗੇ ਜਾਰੀ ਕੀਤਾ, ਤਾਂ ਇਹਦੇ 200 ਸਕੋਰ ਮਾਰਿਆ, 200 ਸਕੋਰ ਵੱਜਿਆ ਇੰਡੀਆ ਟੀਮ ਦਾ। ਪਹਿਲੇ 2 ਮੈਚਾਂ 'ਚ ਇੰਡੀਆ ਟੀਮ 50 ਸਕੋਰਾਂ ਤੋਂ ਜਿੱਤਦੀ ਹੈ ਔਰ ਹਾਰਦੀ ਵੀ ਕਿੰਨੇ ਸਕੋਰਾਂ ਤੋਂ ਹੈ, 14 ਸਕੋਰਾਂ ਤੋਂ। ਔਰ ਯੁਧਿਰ ਜੀ ਇਸੇ ਲਈ ਆਪਾਂ 4 ਸਾਲ ਤੋਂ ਕਹਿ ਰਹੇ ਸੀ ਸੂਰਿਆ ਕੁਮਾਰ ਯਾਦਵ ਦਾ ਟੀਮ 'ਚ ਆਉਣਾ ਪਹਿਲਾਂ ਬਹੁਤ ਜ਼ਰੂਰੀ ਸੀਗਾ, ਕਿਉਂਕਿ ਜਿਹਦੇ ਜਿਹੜੀ ਆਪਾਂ ਇਨਸਿਕਿਉਰਟੀ ਦੀ ਗੱਲ ਕੇਜਰੀਵਾਲ ਦੀ ਕਰਦੇ ਹਾਂ ਨਾ, ਉਹੀ ਇਨਸਿਕਿਉਰਟੀ ਵਿਰਾਟ ਕੋਹਲੀ ਨੂੰ ਵੀ ਸੀਗੀ। ਅੱਜ ਵਿਰਾਟ ਕੋਹਲੀ ਦੀ ਪੋਜੀਸ਼ਨ ਨੂੰ ਖਤਰਾ ਹੋ ਗਿਆ ਸੂਰਿਆ ਕੁਮਾਰ ਯਾਦਵ ਦੀ ਇਨਿੰਗਸ ਨਾਲ, ਦੀਪਕ ਹੁੱਡਾ ਦੀ ਇਨਿੰਗਸ ਨਾਲ। ਹੁਣ ਜਿਹਦੇ ਤੁਸੀਂ ਮੈਨੂੰ ਦੱਸੋ, ਸੁਨੀਲ ਗਵਾਸਕਰ, ਕਪਿਲ ਦੇਵ, ਗੌਤਮ ਗੰਭੀਰ, ਆਕਾਸ਼ ਚੋਪੜਾ, ਇਹਨਾਂ ਨੂੰ ਕ੍ਰਿਕਟ ਦੀ ਕਿੰਨੀ ਕੁ ਨੌਲੇਜ ਹੈ ਯੁਧਿਰ ਜੀ, ਦੱਸੋ ਮੈਨੂੰ।
ਬੜੀ ਜ਼ਬਰਦਸਤ ਨੌਲੇਜ ਹੈ ਜੀ।
ਔਰ ਇਹੀ ਯੁਧਿਰ ਜੀ ਕੁਐਸਚਨ ਕਰ ਰਹੇ ਆ ਵੀ ਜੇ ਰਵੀ ਚੰਦਰ ਅਸ਼ਵਿਨ ਵਰਗਾ ਪਲੇਅਰ ਟੈਸਟ ਮੈਚ ਡਰੋਪ ਹੋ ਸਕਦਾ, ਵਿਰਾਟ ਕੋਹਲੀ ਕਿਉਂ ਨਹੀਂ ਡਰੋਪ ਹੋ ਸਕਦਾ। ਇਹ ਯੁਧਿਰ ਜੀ ਦੇਖਿਆ ਜਾਵੇ ਨਾ, ਵਿਰਾਟ ਕੋਹਲੀ ਦੇ ਬੈਨੀਫਿਟ ਲਈ ਹੈ, ਜਿੰਨੀ ਦੇਰ ਉਹ ਬ੍ਰੇਕ ਨਹੀਂ ਲੈਣਗੇ ਯੁਧਿਰ ਜੀ ਆਪਣਾ ਕੈਰੀਅਰ ਉਹ ਖਤਮ ਕਰਦੇ ਜਾਣਗੇ। ਜੇ ਵਿਰਾਟ ਕੋਹਲੀ ਅੱਜ ਬ੍ਰੇਕ ਲੈ ਕੇ ਕਮਬੈਕ ਕਰਦੇ 6 ਮਹੀਨਿਆਂ ਬਾਅਦ ਵਰਲਡ ਕੱਪ ਦੇ ਵਿੱਚ, ਇਹੀ ਵਿਰਾਟ ਕੋਹਲੀ ਦੀ ਇਨਿੰਗਸ ਦੇਖਣ ਵਾਲੀ ਹੋਏਗੀ। ਅਜਿਹੀ ਸਵਾਲ ਸੰਬੰਧ ਸੁਨੀਲ ਗਵਾਸਕਰ ਕਰ ਰਿਹਾ, ਕਪਿਲ ਦੇਵ ਕਰ ਰਿਹਾ, ਪਰ ਆਪਾਂ ਕੀ ਕਹਿ ਰਹੇ ਹਾਂ, ਵਿਰਾਟ ਕੋਹਲੀ ਨੇ 70 ਸੈਂਚਰੀਆਂ ਮਾਰੀਆਂ, 100 ਸੈਂਚਰੀਆਂ ਤੇ ਸਚਿਨ ਤੇਂਦੁਲਕਰ ਨੇ ਵੀ ਮਾਰੀਆਂ, ਕੀ ਉਹਨੂੰ ਕੈਪਟਨ ਬਣਾ ਦਈਏ ਹੁਣ ਇੰਡੀਆ ਟੀਮ ਦਾ? ਇਸ ਲਈ ਮਾੜਾ ਫੇਸ ਹਰ ਇੱਕ ਪਲੇਅਰ ਦੀ ਟੀਮ ਆਏਗਾ, ਰੋਹਿਤ ਸ਼ਰਮਾ ਦਾ ਵੀ ਆਏਗਾ, ਬਟ ਅੱਜ ਜੋ ਰੋਹਿਤ ਸ਼ਰਮਾ ਨੇ ਕੋਨਫੀਡੈਂਸ ਦਿੱਤਾ ਟੀਮ ਨੂੰ, 2-1 ਮੈਚ ਜਿੱਤਣਾ ਦੂਬਰ ਕਰਦਾ ਇੰਗਲੈਂਡ ਦੀ ਟੀਮ ਦਾ। ਔਰ ਵਨ ਡੇ ਦੇ ਵਿੱਚ ਵੀ ਇਹੀ ਰੋਹਿਤ ਸ਼ਰਮਾ ਦੀ ਕੈਪਟਨਸੀ ਤੁਹਾਨੂੰ ਦੇਖਣ ਨੂੰ ਮਿਲੇਗੀ। ਔਰ ਬਾਕੀ ਹਰਪਾਲ ਜੀ ਨੂੰ ਬਹੁਤ ਵਾਰ ਸਮਝਾਇਆ ਵੀ ਰੋਹਿਤ ਸ਼ਰਮਾ ਜਦੋਂ ਕੈਪਟਨ ਹੋਵੇ ਨਾ ਥੋੜਾ ਜਿਹਾ ਚਾਂਸ ਦੇਖ ਕੇ ਲਿਆ ਕਰੋ, ਚਾਹੇ ਇੰਗਲੈਂਡ ਹੋਵੇ ਚਾਹੇ ਆਸਟ੍ਰੇਲੀਆ ਹੋਵੇ। ਇਸ ਲਈ ਬਹੁਤ ਹੀ ਵਧੀਆ ਨੌਕ ਸੂਰਿਆ ਕੁਮਾਰ ਯਾਦਵ ਜੁਦਰ ਜੀ, 55 ਬਾਲਾਂ ਚ 117 ਸਕੋਰ, 14 ਚੌਕੇ 6 ਛੱਕੇ, ਮਤਲਬ 100 ਸਕੋਰ ਬੰਦਾ ਖੜਾ ਖੜਾ ਮਾਰ ਗਿਆ। ਔਰ ਗਰਾਊਂਡ ਦਾ ਕੋਈ ਐਸਾ ਐਂਗਲ ਨਹੀਂ ਜਿੱਥੇ ਉਹਨੇ ਚੌਕਾ ਜਾਂ ਛੱਕਾ ਨਹੀਂ ਮਾਰਿਆ ਸੂਰਿਆ ਕੁਮਾਰ ਯਾਦਵ ਨੇ, ਇੰਨਾ ਕਲਾਸ ਬੈਟਸਮੈਨ ਜੁਦਰ ਜੀ। ਔਰ ਜੁਦਰ ਜੀ ਅੱਜ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦਵਾਂ, ਇੰਡੀਅਨ ਕ੍ਰਿਕਟ ਨੂੰ ਡੋਮੀਨੇਟ ਜਿਹੜੀ ਬੈਟਿੰਗ ਨੇ ਕੀਤਾ ਉਹ ਮਹਾਰਾਸ਼ਟਰ ਦੇ ਪਲੇਅਰ ਨੇ ਕੀਤਾ ਜੁਦਰ ਜੀ, ਚਾਹੇ ਉਹ ਸਚਿਨ ਤੇਂਦੁਲਕਰ ਹੈ, ਚਾਹੇ ਸੁਨੀਲ ਗਵਾਸਕਰ ਹੈ, ਚਾਹੇ ਰੋਹਿਤ ਸ਼ਰਮਾ, ਚਾਹੇ ਉਹ ਸੂਰਿਆ ਕੁਮਾਰ ਯਾਦਵ ਹੈ। ਇਸ ਲਈ ਜਿਹੜੇ ਮੁੰਬਈ ਦੇ ਪਲੇਅਰ ਨੇ ਜੁਦਰ ਜੀ, ਉਹ ਬੈਟਿੰਗ ਨੂੰ ਹਮੇਸ਼ਾ ਤੋਂ ਹੀ ਇੰਡੀਆ ਦੀ ਬੈਟਿੰਗ ਨੂੰ ਡੋਮੀਨੇਟ ਕਰਦੇ ਆ ਰਹੇ ਆ, ਉਹ ਅਜੇ ਤੱਕ ਵੀ ਕਰਦੇ ਰਹਿਣਗੇ। ਬਾਕੀ ਜਿਹੜੇ ਕਹਿ ਰਹੇ ਸੀ ਰੋਹਿਤ ਸ਼ਰਮਾ ਦੀ ਫਿਟਨੈਸ ਦੇ ਸਵਾਲ ਆ, ਉਹਨਾਂ ਦਾ ਡਾਊਟ ਸ਼ਾਇਦ ਜੁਦਰ ਜੀ ਕਲੀਅਰ ਹੋ ਗਿਆ ਹੋਵੇ, ਬਟ ਮੈਨੂੰ ਨਹੀਂ ਲੱਗਦਾ ਹੋਏਗਾ ਉਹਨਾਂ ਦਾ, ਕਿਉਂਕਿ ਰਿਕਾਰਡ ਹੀ ਰੋਹਿਤ ਸ਼ਰਮਾ ਦੇ ਬੋਲਦੇ ਆ ਵੀ ਉਹਨਾਂ ਦੀ ਫਿਟਨੈਸ ਦਾ ਇਸ਼ੂ ਨਹੀਂ ਆ, ਸਿਰਫ ਉਹ ਚਾਂਸ ਦੇਣਾ ਚਾਹੁੰਦੇ ਵੀ ਮੇਰੀ ਪਲੇਸ ਤੇ ਕਿਹੜਾ ਬੰਦਾ ਖੜਾ ਉਤਰਦਾ। ਔਰ ਜਿਹਦੇ ਚ ਕੱਲ ਸੁਰੇਸ਼ ਅਈਅਰ ਅਗਰ ਨਾ ਇੱਕ ਓਵਰ ਹੋਰ ਸੂਰਿਆ ਕੁਮਾਰ ਯਾਦਵ ਦੇ ਨਾਲ ਖੇਡ ਜਾਂਦਾ ਤੇ ਮੈਚ ਵੀ ਇੰਡੀਆ ਨੇ ਜਿੱਤ ਜਾਣਾ ਸੀਗਾ। ਉਹਨਾਂ ਨੂੰ ਸਾਥ ਨਹੀਂ ਮਿਲਿਆ ਸੂਰਿਆ ਕੁਮਾਰ ਯਾਦਵ ਨੂੰ, ਐਂਡ ਦੇ ਵਿੱਚ ਜਿਹੜੀਆਂ 14 ਸਕੋਰ ਤੋਂ ਹਾਰੇ ਆ ਉਹ ਮੈਨੂੰ ਸੁਰੇਸ਼ ਅਈਅਰ ਨੇ ਬਹੁਤ ਹੀ ਗਲਤ ਸ਼ਾਟ ਖੇਡਿਆ। ਕੀ ਕਹਿਣਾ ਚਾਹੋਗੇ ਜੁਦੂ ਜੀ?
ਹਾਂਜੀ, ਉਹ ਦੇਖੋ ਸੂਰਿਆ ਕੁਮਾਰ ਯਾਦਵ ਦੀ ਤੁਸੀਂ ਤਾਰੀਫ ਕਰ ਰਹੇ ਹੋ, ਮੈਂ ਤਾਂ ਪਹਿਲੇ ਉਹਨਾਂ ਦੀ ਬਹੁਤ ਜ਼ਿਆਦਾ ਤਾਰੀਫ ਕਰ ਹੀ ਚੁੱਕਾ ਹੈਗਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਔਰ ਮੇਰੇ ਖਿਆਲ ਦੇ ਨਾਲ ਜੇ ਅਸੀਂ ਸਾਰੇ ਅੱਜ ਦੇ ਬੈਟਸਮੈਨ ਦੀ ਗੱਲ ਕਰੀਏ, ਈਵਨ ਰੋਹਿਤ ਸ਼ਰਮਾ ਦੀ ਵੀ ਵਿੱਚ ਇਹ ਗੱਲ ਕਰ ਲਈਏ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਸ ਅਈਅਰ, ਦੀਪਕ ਹੁੱਡਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਇਫ ਦੇਰ ਇਜ਼ ਵਨ ਬੈਟਸਮੈਨ ਜਿਹਨੇ ਬਿਲਕੁਲ ਮੈਂ ਸਮਝਦਾ ਕਿ ਜ਼ਬਰਦਸਤ ਬੱਲੇਬਾਜ਼ੀ ਕੀਤੀ, ਔਰ ਇੰਡੀਆ ਲਈ ਬਹੁਤ ਚੰਗੇ ਸਾਇੰਸ ਨੇ, ਕਿਉਂਕਿ ਅੱਗੇ ਏਸ਼ੀਆ ਕੱਪ ਹੈ ਔਰ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ T20 ਵਰਲਡ ਕੱਪ ਹੈਗਾ। ਸੋ ਜਿਹੜੀ ਉਹਨਾਂ ਦੀ ਜ਼ਬਰਦਸਤ ਸੈਂਚਰੀ ਹੈ, ਔਰ ਮੈਂ ਕਹਿੰਦਾ ਕਮਾਲ ਹੈ, ਕਮਾਲ ਦਾ ਕੰਮ ਕੀਤਾ ਹੈਗਾ ਸੂਰਿਆ ਕੁਮਾਰ ਯਾਦਵ ਨੇ। ਸੋ ਇਹਦੇ 'ਚ ਕੋਈ ਦੋ ਰਾਏ ਨਹੀਂ। ਔਰ ਯੈਸ, ਵਿਰਾਟ ਕੋਹਲੀ ਕੈਨ ਟੇਕ ਛੋਟੀ ਜਿਹੀ ਬ੍ਰੇਕ ਲੈ ਲੈਣੀ ਚਾਹੀਦੀ ਹੈ, ਕਿਉਂਕਿ ਫਿਰ ਜੇ ਉਹ ਛੋਟੀ ਜਿਹੀ ਬ੍ਰੇਕ ਲੈ ਲੈਣਗੇ ਤਾਂ ਵਰਲਡ ਕੱਪ ਦੇ ਵਿੱਚ ਉਹਨਾਂ ਦੀ ਵਾਪਸੀ ਹੋ ਜਾਏਗੀ। ਵੈਸੇ ਮੈਂ ਇੱਕ ਚੀਜ਼ ਹੋਰ ਵੀ ਇੱਥੇ ਕਹਿਣਾ ਚਾਹੁੰਦਾ ਕਿ ਜਾਂ ਤਾਂ ਉਹ ਬ੍ਰੇਕ ਲੈ ਕੇ ਵਾਪਸ ਫੋਰਮ ਦੇ ਵਿੱਚ ਆ ਜਾਣ, ਨਹੀਂ ਤਾਂ ਫਿਰ ਵਰਲਡ ਕੱਪ ਦੇ ਵਿੱਚ ਉਹਨਾਂ ਦੀ ਜਗ੍ਹਾ ਮੁਸ਼ਕਿਲ ਹੋਏਗੀ, ਔਰ ਜੇ ਉਹਨਾਂ ਨੂੰ ਮਿਲ ਵੀ ਗਈ ਜਗ੍ਹਾ ਤਾਂ ਫਿਰ ਦਿੱਕਤ ਹੋਏਗੀ। ਔਰ ਅਰਸ਼ਦੀਪ ਜਿਹੜੇ ਹੈਗੇ ਨੇ ਜੀ, ਮਤਲਬ ਕਿ 140 ਕਿਲੋਮੀਟਰ ਪਰ ਆਵਰ ਦੀ ਸਪੀਡ, ਔਰ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਅਰਸ਼ਦੀਪ ਉਹਨਾਂ ਦੀ ਜ਼ਬਰਦਸਤ ਪ੍ਰਦਰਸ਼ਨ, ਭੁਵਨੇਸ਼ਵਰ ਕੁਮਾਰ ਔਰ ਜਸਪ੍ਰੀਤ ਬੁਮਰਾਹ ਜ਼ਬਰਦਸਤ ਫੋਰਮ ਦੇ ਵਿੱਚ ਮੈਨੂੰ ਨਜ਼ਰ ਆ ਰਹੇ ਨੇ। ਇੰਡੀਆ ਕੋਲ ਦੋ ਆਲਰਾਊਂਡਰ ਇਸ ਵੇਲੇ, ਹਾਰਦਿਕ ਪਾਂਡੇ ਔਰ ਰਵਿੰਦਰ ਜਡੇਜਾ। ਮੈਂ ਇੱਕ ਹੀ ਚੀਜ਼ ਕੁਐਸਚਨ ਕਰਾਂਗਾ, ਡੋ ਨੋਟ ਪੀਕ ਸੋ ਅਰਲੀ। ਕਈ ਵਾਰ ਕੀ ਹੁੰਦਾ ਕਿ ਬੜੇ ਟੂਰਨਾਮੈਂਟ ਤੋਂ ਪਹਿਲਾਂ ਜਦੋਂ ਟੀਮਸ ਪੀਕ ਕਰਨ ਲੱਗ ਪੈਂਦੀਆਂ ਨੇ, ਇੰਗਲੈਂਡ ਨੂੰ ਇੰਗਲੈਂਡ ਦੇ ਘਰ ਦੇ ਵਿੱਚ T20 ਸੀਰੀਜ਼ ਹੋਣਾ, ਬਹੁਤ ਮੁਬਾਰਕਬਾਦ ਦੀ ਹੱਕਦਾਰ ਹੈ ਇੰਡੀਆ ਦੀ ਟੀਮ, ਲੇਕਿਨ ਪੀਕ ਕਿਤੇ ਜ਼ਿਆਦਾ ਜਲਦੀ ਨਾ ਕਰ ਜਿਓ, ਫਿਰ ਵਰਲਡ ਕੱਪ ਦੇ ਵਿੱਚ ਫਿਰ ਜੇ ਪੀਕ ਤੋਂ ਤੁਸੀਂ ਥੱਲੇ ਪਰਫਾਰਮੈਂਸ ਆਉਣੀ ਸ਼ੁਰੂ ਹੋ ਗਈ ਤਾਂ ਫਿਰ ਉਹ ਦਿੱਕਤ ਆ ਜਾਂਦੀ ਹੈ ਜੀ।
ਜਦੋਂ ਤੁਸੀਂ ਅਰਸ਼ ਦੀ ਵੀ ਗੱਲ ਕੀਤੀ ਨਾ, ਦੇਖੋ ਡੈਥ ਓਵਰ ਦੇ ਵਿੱਚ ਦੋ ਹੀ ਸਪੈਸ਼ਲਿਸਟ ਬਾਲਰ ਹੈਗੇ ਇਸ ਵੇਲੇ, ਹਰਸ਼ਲ ਪਟੇਲ ਤੇ ਅਰਸ਼ਦੀਪ। ਇਹਨਾਂ ਦੋਨਾਂ ਚੋਂ ਜਦੋਂ ਇੱਕ ਨੂੰ ਵਰਲਡ ਕੱਪ 'ਚ ਜਗ੍ਹਾ ਮਿਲੇਗੀ, ਅਰਸ਼ਦੀਪ ਨੂੰ ਸਿਰਫ ਇੱਕ ਬੈਨੀਫਿਟ ਹੋਏਗਾ ਕਿਉਂਕਿ ਲੈਫਟ ਆਰਮ ਪੇਸਰ ਹੈ, ਇਹਦਾ ਬੈਨੀਫਿਟ ਉਹਨੂੰ ਵਰਲਡ ਕੱਪ 'ਚ ਹੋ ਸਕਦਾ ਜੇ ਵਰਲਡ ਕੱਪ ਦੀ ਟੀਮ 'ਚੋਂ ਪਿੱਕ ਹੁੰਦਾ। ਬਾਕੀ ਹਰਸ਼ਲ ਪਟੇਲ ਤੇ ਅਰਸ਼ਦੀਪ ਜੇ ਦੋਨੋਂ ਪਿੱਕ ਹੁੰਦੇ ਆ ਇੰਡੀਆ ਲਈ ਬਹੁਤ ਵਧੀਆ, ਬਟ ਮੈਨੂੰ ਲੱਗਦਾ ਐਜ਼ ਆਫ ਨਾਓ ਦੋਨਾਂ 'ਚੋਂ ਇੱਕ ਪਿੱਕ ਹੋਏਗਾ। ਹਰਸ਼ਲ ਪਟੇਲ ਨੂੰ ਇਹ ਬੈਨੀਫਿਟ ਆ, ਬਹੁਤ ਪੁਰਾਣੇ ਟਾਈਮ ਤੋਂ ਖੇਡਦੇ ਆ ਔਰ IPL 'ਚ ਪਰਫਾਰਮੈਂਸ ਵੀ ਬਹੁਤ ਵਧੀਆ। ਬਾਕੀ ਜੁਦਰ ਜੀ, ਫਾਸਟੈਸਟ 1000 ਰਨ ਦਾ ਵੀ ਰਿਕਾਰਡ ਵੀ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਦਾ ਤੋੜਤਾ ਜੁਦਰ ਜੀ, 29 ਪਾਰੀਆਂ 'ਚ 1000 ਸਕੋਰ ਮਾਰਤੇ ਜੀ ਰੋਹਿਤ ਸ਼ਰਮਾ ਨੇ। ਇਸ ਲਈ ਦੇਖੋ ਜੁਦਰ ਜੀ, ਫਿਟਨੈਸ ਵੀ ਆਪਣਾ ਆਪਣੇ ਮਤਲਬ ਜੇ ਗੱਲ ਕਰੀਏ ਰੋਹਿਤ ਸ਼ਰਮਾ ਦੀ ਫਿਟਨੈਸ ਇਸ਼ੂ ਰਿਹਾ, ਬਟ ਜੇ ਹੁਣ ਕੋਵਿਡ ਹੋ ਜਾਂਦਾ ਤੇ ਉਹ ਆਪਾਂ ਸਵਾਲ ਨਹੀਂ ਖੜੇ ਕਰ ਸਕਦੇ। ਅੱਛਾ, ਉਹਦੇ ਬਿਹਾਫ ਤੇ ਦੇਖੋ ਜਿਹੜੀ ਟੀਮ 'ਚ ਪਲੇਅਰ ਆ ਰਹੇ ਆ ਉਹਨਾਂ ਨੂੰ ਕੈਪੀਟਲਾਈਜ਼ ਕਰਨ ਦਾ ਮੌਕਾ ਮਿਲਦਾ, ਬਟ ਉਹ ਕੋਈ ਕਰ ਨਹੀਂ ਸਕੇ, ਨਾ ਉਹ ਵਿਰਾਟ ਕੋਹਲੀ ਕਰ ਸਕਿਆ, ਨਾ ਕੋਈ ਹੋਰ ਪਲੇਅਰ ਕਰ ਸਕਿਆ। ਹਾਂ, ਦੀਪਕ ਹੁੱਡਾ ਨੇ ਬਹੁਤ ਵਧੀਆ ਪਰਫਾਰਮ ਕੀਤਾ, ਔਰ ਮੈਨੂੰ ਲੱਗਦਾ ਕੱਲ੍ਹ ਦੇ ਮੈਚ ਦੇ ਵਿੱਚ ਹੁਣ ਕੁਐਸਚਨ ਖੜੇ ਹੋਣੇ ਸ਼ੁਰੂ ਹੋ ਗਏ ਆ, ਜੇ ਕੱਲ੍ਹ ਵਿਰਾਟ ਕੋਹਲੀ ਜਗ੍ਹਾ ਦੀਪਕ ਹੁੱਡਾ ਹੁੰਦਾ ਜਾਂ ਸੁਰੇਸ਼ ਅਈਅਰ ਪਰਫਾਰਮ ਕਰਦਾ ਤੇ ਇੰਡੀਆ ਦੀ ਫੇਵਰ 'ਚ ਮੈਚ ਜਾ ਸਕਦਾ ਸੀਗਾ। ਬਟ ਬਹੁਤ ਵਧੀਆ ਸੀਰੀਜ਼ ਰਹੀ ਹੈ ਜੁਦਰ ਜੀ, ਜਿਹੜੀ ਉਮੀਦ ਨਹੀਂ ਸੀ ਕਿਸੇ ਨੂੰ। ਇਸ ਲਈ ਥੈਂਕ ਯੂ ਰੋਹਿਤ ਸ਼ਰਮਾ, ਇਜ਼ ਆਲਵੇਜ਼ ਅ ਗ੍ਰੇਟ ਕੈਪਟਨ ਜੁਦਰ ਜੀ।
ਥੈਂਕ ਯੂ ਸੋ ਮਚ ਜੀ, ਔਰ ਬਹੁਤ ਸ਼ੁਕਰੀਆ। ਜਸਵਿੰਦਰ ਪ੍ਰਦੁਲ ਸਾਹਿਬ, ਅਸੀਂ ਦੱਸ ਦਈਏ ਕਿ ਸਾਡੇ ਬੜੇ ਪੁਰਾਣੇ ਦੋਸਤ ਨੇ, ਅਜ਼ੀਜ਼ ਨੇ, ਔਰ ਇਸ ਵੇਲੇ ਉਹ ਅਟਲਾਂਟਾ, ਜਾਰਜੀਆ, ਅਮੈਰੀਕਾ ਤੋਂ ਪ੍ਰੋਗਰਾਮ ਸੁਣ ਰਹੇ ਨੇ। ਸੋ ਮੈਂ ਇੱਕ ਤਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ ਜਸਵਿੰਦਰ ਸਾਹਿਬ ਦਾ। ਥੈਂਕ ਯੂ ਸੋ ਮਚ ਸਰ, ਤੁਸੀਂ ਇੰਨੇ ਪਿਆਰ ਦੇ ਨਾਲ ਪ੍ਰੋਗਰਾਮ ਸੁਣਦੇ ਹੋ, ਬਹੁਤ ਹੀ ਸਾਲਾਂ ਦੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਔਰ ਤੁਹਾਡਾ ਪਿਆਰ ਹਮੇਸ਼ਾ ਹੀ ਸਾਨੂੰ ਮਿਲਦਾ ਰਿਹਾ। ਸੋ ਇਹਦੇ ਲਈ ਪਹਿਲਾਂ ਤਾਂ ਜਸਵਿੰਦਰ ਸਾਹਿਬ, ਤੁਹਾਡੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ, ਔਰ ਮਨਰਾਜ ਕੋਹਲੀ ਜੀ ਦੇ ਮਦਰ ਨੂੰ, ਉਹਨਾਂ ਨੂੰ ਵੀ ਮੁਬਾਰਕਾਂ, ਉਹਨਾਂ ਦੇ ਹਸਬੈਂਡ ਜੱਸੀ ਕੋਹਲੀ ਸਾਹਿਬ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ, ਔਰ ਸਾਰੇ ਪਰਿਵਾਰ ਨੂੰ ਬੈਸਟ ਵਿਸ਼ੇਸ, ਕੋਂਗਰੈਟਸ ਐਂਡ ਥੈਂਕ ਯੂ ਸੋ ਮਚ, ਗੋਡ ਬਲੈਸ ਦ ਇੰਟਾਇਰ ਫੈਮਿਲੀ, ਥੈਂਕ ਯੂ ਸੋ ਮਚ ਸਰ, ਥੈਂਕ ਯੂ। ਸੋ ਜਸਵਿੰਦਰ ਸਾਹਿਬ ਥੈਂਕ ਯੂ ਜੀ। ਅਗਲੀ ਕਾਲ ਵੱਲ ਵੱਧਦੇ ਹਾਂ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਗੋਹੜ ਜੀ, ਗੁਰਮੋਹਨ ਜੀ ਗੋਹੜ,
ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਗੁਰਦੇਵ ਸਿੰਘ ਬੋਲ ਰਿਹਾ ਜੀ, ਮੈਂ ਵੀ ਅਟਲਾਂਟਾ ਜਾਰਜੀਆ ਹੀ ਹੁਣ ਪਹੁੰਚ ਗਿਆ ਜੀ, ਫਿਰ ਮੈਂ ਕਿਹਾ ਸੀ ਮਿਆਮੀ ਫਲੋਰੀਡਾ।
ਅੱਛਾ ਤੁਸੀਂ ਵੀ ਤੁਸੀਂ ਕਿਹੜੀ ਜਗ੍ਹਾ ਹੈਗੇ ਹੋ ਇਸ ਵੇਲੇ?
ਰਾਈਟ ਨਾਓ ਮੈਂ ਅਟਲਾਂਟਾ ਜਾਰਜੀਆ।
ਵਾਹ ਜੀ ਵਾਹ, ਤੁਸੀਂ ਵੀ ਅਟਲਾਂਟਾ ਜਾਰਜੀਆ। ਇਹ ਮੈਨੂੰ ਲੱਗਦਾ ਹੈ ਕਿ ਜਿੰਨਾ ਬ੍ਰੈਂਪਟਨ ਚ ਸੁਣਿਆ ਜਾ ਰਿਹਾ, ਜਿੰਨਾ ਟੋਰੋਂਟੋ ਚ ਸੁਣਿਆ ਜਾ ਰਿਹਾ ਰੇਡੀਓ ਵਾਏ, ਇਸ ਵੇਲੇ ਉਨਾ ਹੀ ਅਟਲਾਂਟਾ ਜਾਰਜੀਆ ਸੁਣਿਆ ਜਾ ਰਿਹਾ, ਬਰਾਬਰ ਦਾ ਕੰਮ ਹੋ ਰਿਹਾ ਮੈਨੂੰ ਲੱਗਦਾ। ਥੈਂਕ ਯੂ ਥੈਂਕ ਯੂ।
ਬੈਡ ਲੱਕ ਚੱਲਣ ਡੀ ਆ। ਹਾਂਜੀ, ਪਰ ਉਹਦੀ ਬੈਟਿੰਗ ਦੇ ਵਿੱਚ ਚਲੋ ਟਾਈਮ ਹੁੰਦਾ ਵਾ ਬੰਦੇ ਦਾ, ਠੀਕ ਆ। ਮਗਰ ਕੁਸ਼ਚਨ ਇਹ ਆ ਵੀ ਤੁਸੀਂ ਕਿੰਨਾ ਰੋਹਿਤ ਸ਼ਰਮਾ ਦੀ ਕਿਹੜੀਆਂ ਜਿੰਨੇ ਮੈਚ ਜਿੱਤੇ ਖੇਡੇ, ਘੱਟੋ ਘੱਟ ਲਾਸਟ 15-20 ਲਾ ਲਓ, ਕੋਈ 50 ਹੈਗੀ ਆ। ਸੈਕਿੰਡ ਮੈਚ ਉਹਦਾ ਕੈਚ ਡਰੋਪ ਹੋਇਆ ਤੇ ਉਹਨੇ ਪਤਾ ਨੀ ਕਿੰਨੇ ਤੇ 24 ਰਨ ਦੇ ਲਾਗੇ ਮਾਰੇ। ਥਰਡ ਰਨ ਦੇ ਥਰਡ ਮੈਚ ਵੀ ਉਹ ਕਿੱਥੇ ਗਿਆ ਵਾ, ਕੋਹਲੀ ਦੇ ਮਗਰੇ ਗਿਆ 11 ਰਨ ਬਣਾ ਕੇ। ਐਕਸਟਰਾ ਆਰਡਨਰੀ ਕੀਤਾ ਉਹਨੇ ਕੁਛ? ਠੀਕ ਹੈ ਮੈਚ ਜਿੱਤ ਰਹੇ, ਉਹਦੀ ਇੱਕ ਚੀਜ਼ ਆ ਉਹਦੀ ਕਪਤਾਨੀ ਵਿੱਚ ਜਾਂ ਕਿਸਮਤ ਕਹਿ ਲਓ ਬੰਦੇ ਦੀ, ਵੀ ਉਹ ਮੈਚ ਜਿਹੜੀ ਉਹ ਟੀਮ ਜਿੱਤ ਰਹੀ ਆ। ਬਾਕੀ ਅਸੀਂ ਇੱਕ ਚੀਜ਼ ਨੂੰ ਭੁੱਲ ਰਹੇ ਹਾਂ, ਅਸੀਂ ਕਿਉਂ ਮੈਚ ਜਿੱਤੇ ਆ? ਕਪਤਾਨੀ ਨੂੰ ਤੇ ਅਸੀਂ ਕਹਿ ਰਹੇ ਮਹਾਰਾਜ, ਭੁਵਨੇਸ਼ਵਰ ਕੁਮਾਰ ਦੀ ਜਿਹੜੀ ਬੋਲਿੰਗ ਸੀ ਪਹਿਲੇ ਮੈਚ ਵੀ, ਬਟਲਰ ਵਰਲਡ ਕਲਾਸ ਦਾ ਨੰਬਰ 1 ਬੈਟਸਮੈਨ ਜਿਹੜਾ ਕਿ IPL ਦੇ ਵਿੱਚ 4 ਸੈਂਚਰੀਆਂ ਮਾਰ ਕੇ ਗਿਆ, ਉਹਨੂੰ ਆਊਟ ਕੀਤਾ ਵਾ, ਬੋਲਡ ਕੀਤਾ ਮੈਂ ਪਹਿਲੀ ਬਾਲ ਦੇ। ਔਰ ਸੈਕਿੰਡ ਮੈਚ ਦੇ ਵਿੱਚ ਵੀ ਪਹਿਲੇ ਓਵਰ ਚ ਉਹਦੀ ਵਿਕਟ ਫੇਰ ਲੈਣੀ ਔਰ ਸੈਕਿੰਡ ਓਵਰ ਚ ਦੂਜੀ ਓਪਨਰ ਭੇਜ ਦੇਣਾ, ਉਹ ਵੱਡਾ ਫੈਕਟ ਸੀ। ਔਰ ਦੂਜੇ ਨੰਬਰ ਦੇ ਜਗਵੀਰ ਜੀ, ਆਪਣਾ ਅਰਸ਼ਦੀਪ ਸਿੰਘ ਨੂੰ ਪਤਾ ਨੀ ਕੀ ਗੱਲ ਹੈ, ਏਡਾ ਜ਼ਬਰਦਸਤ ਬੋਲਰ, ਉਹਨੂੰ ਸੈਕਿੰਡ ਮੌਕਾ ਜ਼ਰੂਰ ਦੇਣਾ ਚਾਹੀਦਾ ਸੀ, ਕਿਉਂਕਿ ਪੰਜਾਬ ਦਾ ਪਲੇਅਰ ਕਿਹੜਾ ਖੇਡ ਰਿਹਾ ਜੀ? ਅਰਸ਼ਦੀਪ ਸਿੰਘ ਨੂੰ ਨੀ ਮੌਕਾ ਦੇ ਰਹੇ ਤੁਸੀਂ, ਪੰਜਾਬ ਦੇ ਵਿੱਚ ਮੈਚ ਵੀ ਨੀ ਕੋਈ ਕਰਾ ਰਹੇ, ਤੇ ਜੇ ਕੋਈ ਪਲੇਅਰ ਕੋਈ ਚੱਜ ਦਾ ਆਇਆ ਵਾ ਜਿਹੜੇ ਵਰਲਡ ਕੱਪ ਦੇ ਵਿੱਚ ਉਹ ਕੌਨਫੀਡੈਂਸ ਦੇ ਸਕਦਾ। ਮਹਾਰਾਜ ਅਰਸ਼ਦੀਪ ਸਿੰਘ ਨੂੰ ਪਾਉਣਗੇ, ਉਹਦੀ ਬੋਲਿੰਗ ਜਿਹੜੀ ਆ ਦੇਖੋ, ਸਾਰੇ ਜਿਹਨਾਂ ਦਾ ਨਾਂ ਲੈ ਕੇ ਗਏ ਉਹ ਵੀ ਨਾਂ ਜਿਹੜਾ ਅਰਸ਼ਦੀਪ ਦਾ ਹੀ ਲੈ ਰਹੇ ਆ, ਜਿੰਨਾ ਆਪਣਾ ਕਪਿਲ ਦੇਵ ਲੈ ਲਓ, ਬਾਕੀ ਗਵਾਸਕਰ ਦਾ ਤੇ ਠੀਕ ਆ। ਹਾਂਜੀ, ਤੇ ਇਹ ਗੱਲਾਂ ਸਾਰੀਆਂ ਹੈਗੀਆਂ ਵੀ ਜਾਂ ਜਿੱਦਾਂ ਰੋਹਿਤ ਸ਼ਰਮਾ ਕੋਈ ਐਕਸਟਰਾ ਆਰਡਨਰੀ ਕਰ ਰਿਹਾ ਵਾ, ਉਹਦੇ ਬਾਰੇ ਦੱਸੋ ਕੀ ਕਰ ਰਿਹਾ ਉਹ। ਵਰਲਡ ਕੱਪ ਸੀ ਲਾਸਟ ਟਾਈਮ ਤੇ, ਫਿਰ ਵੀ ਕਿੰਨਾ ਕਹਿੰਦੇ ਨਾ ਬੈਡ ਫਾਰਮ ਚੱਲਦਾ ਸੀ ਕੋਹਲੀ, ਤੇ ਉਹੀ ਪਾਕਿਸਤਾਨ ਦੇ ਖਿਲਾਫ 50 ਮਾਰੀ ਨਾ ਇਹਨਾਂ ਦੀ, ਉਸ ਟਾਈਮ ਕੀ ਕਰ ਰਹੇ ਸੀ? ਇਹਦਾ ਮਤਲਬ ਕਪਤਾਨ ਬਣਾਉਂਦੇ ਤਾਂ ਹੀ ਤੁਸੀਂ ਕਿੰਨਾ ਵਧੀਆ ਕੰਮ ਕਰੋਗੇ? ਨਹੀਂ, ਤੁਹਾਨੂੰ ਜਦੋਂ ਟੀਮ ਦੇ ਮੈਂਬਰ ਹੋ ਉਦੋਂ ਵੀ ਚੰਗਾ ਖੇਡਣਾ ਪਏਗਾ। ਔਰ ਜੇ ਅਗਰ ਕਪਤਾਨ ਦੀ ਕੋਈ ਪ੍ਰੋਬਲਮ ਹੈਗੀ ਆ, ਇੱਕ ਦੂਜੇ ਨੂੰ ਹੈਲਪ ਮੰਗਦੇ ਆ, ਈਵਨ ਕੋਹਲੀ ਕੋ ਵੀ, ਰੋਹਿਤ ਸ਼ਰਮਾ ਮੈਂ ਕਈ ਵਾਰ ਦੇਖਿਆ ਡਿਸੀਜਨ ਲੈਣ ਗਿਆ ਇਸ਼ਾਰਾ ਕਰਕੇ ਪੁੱਛਦਾ ਜੀ, ਉਹ ਇਹਨਾਂ ਦੋਵਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਹੈਗਾ ਵਾ। ਉਹਦੇ ਆਪਾਂ ਹੀ ਕਹਿ ਰਹੇ ਨਾ ਵੀ ਮੇਰਾ ਰੋਹਿਤ ਸ਼ਰਮਾ ਦੇ, ਜਾਂ ਦੂਜਾ ਕਹਿੰਦਾ ਮੇਰਾ ਵਿਰਾਟ ਕੋਹਲੀ। ਬਾਕੀ ਹੈ ਕਿ ਉਸ ਟਾਈਮ ਦੇ ਇਹਦੇ ਕਹਿ ਲਓ ਕਿ ਮਾੜਾ ਟਾਈਮ ਚੱਲ ਰਿਹਾ ਵਾ, ਲੇਕਿਨ ਬੈਟਿੰਗ ਦੇ ਵਿੱਚ ਵੀ ਫਿਟਨੈਸ ਵਿੱਚ ਜੇ ਉੱਥੇ ਕੁਐਸਚਨ ਨਹੀਂ ਕੋਈ ਉਠਾ ਸਕਦਾ ਵੀ ਉਹਦੀ ਫਿਟਨੈਸ ਤੇ ਉਹਨੂੰ ਧਿਆਨ ਦੇਣਾ ਪਊਗਾ। ਫਿਟਨੈਸ ਦੇ ਵਿੱਚ ਮੈਂ ਇਹ ਨੀ ਕਹਿੰਦਾ ਰੋਹਿਤ ਸ਼ਰਮਾ ਵੀ ਇੰਡੀਆ ਦੀ ਟੀਮ ਜਿੱਤੇ ਵਧੀਆ ਲੱਗਦਾ ਵਾ, ਪਰ ਫਿਟਨੈਸ ਦੇ ਵਿੱਚ ਥੋੜਾ ਹੋਰ ਫਿੱਟ ਹੋਵੇ ਇੱਕ ਕੋਹਲੀ ਨੂੰ ਤਾਂ ਬੈਟਰ ਹੋਏਗਾ। ਬਾਕੀ ਉਹਨੇ ਕੋਈ ਕਿੰਨਾ ਏਡਾ ਵਧੀਆ ਹੈ ਨੀ ਵੀ ਐਕਸਟਰਾਓਰਡਨਰੀ ਓਪਨਿੰਗ ਕਰਕੇ ਤੇ ਬੜਾ ਜ਼ਬਰਦਸਤ ਦਿੱਤਾ ਵਾ। ਬਾਕੀ ਇਹਦਾ ਦੱਸਿਓ ਅਰਸ਼ਦੀਪ ਨੂੰ ਕਿਉਂ ਨੀ ਪਾਉਂਦੇ? ਸਾਰਿਆਂ ਨੂੰ ਬੈਸਟ ਬੋਲਰ ਹੈ ਔਰ ਲੈਫਟ ਹੈਂਡ ਉਹਨੂੰ ਕੰਪੇਅਰ ਕੀਤਾ ਜਾ ਰਿਹਾ ਜੀ ਆਪਣਾ ਸਰ ਜੀ ਕਿੰਨਾ ਜਹੀਰ ਖਾਨ ਦੇ ਨਾਲ।
ਠੀਕ ਹੈ ਜੀ, ਨਹੀਂ ਅਰਸ਼ਦੀਪ ਨੂੰ ਪਾਉਣਗੇ ਜੀ, ਮੌਕਾ ਉਹਨਾਂ ਨੂੰ ਮਿਲਿਆ ਹੈਗਾ ਮੇਰੇ ਖਿਆਲ ਦੇ ਨਾਲ। ਇੰਡੀਅਨ ਟੀਮ ਦੀ ਇੱਕ ਐਡਵਾਂਟੇਜ ਇਸ ਵੇਲੇ ਬੰਦੀ ਚੱਲੀ ਜਾ ਰਹੀ ਹੈ ਕਿ IPL ਹੈਜ਼ ਚਰਨਡ ਆਊਟ ਲੋਟ ਆਫ ਟੈਲੈਂਟ ਫਾਰ ਦ ਇੰਡੀਅਨ ਟੀਮ ਐਟ ਐਨ ਇੰਟਰਨੈਸ਼ਨਲ ਲੈਵਲ। ਸੋ ਜਿੰਨਾ ਟੈਲੈਂਟ ਆਇਆ IPL ਤੋਂ ਉਹਨਾਂ ਨੂੰ ਮੌਕਾ ਮਿਲ ਰਿਹਾ। ਤੁਸੀਂ ਦੇਖੋ ਬੈਟਿੰਗ ਦੇ ਵਿੱਚ ਬੋਲਿੰਗ ਦੇ ਵਿੱਚ ਆਲਰਾਊਂਡਰਸ ਦੇ ਵਿੱਚ ਅੱਜ ਟੈਲੈਂਟ ਬਹੁਤ ਹੈ। ਬਟ ਮੈਂ ਇੱਕ ਚੀਜ਼ ਫਿਰ ਇੱਥੇ ਜ਼ਰੂਰ ਜ਼ਿਕਰ ਕਰਾਂਗਾ ਕਿ ਵਟ ਗੁੱਡ ਇਜ਼ ਦਿਸ ਟੈਲੈਂਟ ਇਫ ਯੂ ਡੋਂਟ ਵਿਨ ਔਰ ਐਟਲੀਸਟ ਐਂਟਰ ਦਾ ਫਾਈਨਲਸ ਇਨ ਦਾ ਵਰਲਡ ਕੱਪ। ਟੈਲੈਂਟ ਤਾਂ ਬਹੁਤ ਵਧੀਆ, ਬਟ ਵੀ ਆਰ ਵੀ ਗੋਇੰਗ ਟੂ ਮੇਕ ਦਾ ਬੈਸਟ ਪੋਸੀਬਲ ਯੂਜ਼ ਆਫ ਇਟ, ਇਹ ਬੜਾ ਇੰਪੋਰਟੈਂਟ ਚੀਜ਼ ਹੈ। ਸੋ ਮੇਰੇ ਖਿਆਲ ਦੇ ਨਾਲ ਜੇ ਅਸੀਂ ਵਰਲਡ ਕੱਪ ਦੇ ਵਿੱਚ ਚੰਗੀ ਪਰਫਾਰਮੈਂਸ ਕਰਾਂਗੇ ਤਾਂ ਹੀ ਠੀਕ ਹੈ। ਪਿਛਲੇ ਵਰਲਡ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ, ਸੋ ਇਸ ਟੈਲੈਂਟ ਦਾ ਤਾਂ ਹੀ ਬਿਹਤਰ ਇਸਤੇਮਾਲ ਅਸੀਂ ਕਹਿ ਸਕਦੇ ਹਾਂ। ਹਾਂਜੀ ਗੁਰਮੇਲ ਜੀ ਤੁਸੀਂ ਆਉਂਦੇ ਰਹੋ ਨੈਕਸਟ ਕਾਲ, ਗੋ ਅਹੈਡ ਗੁਰਮੇਲ ਜੀ।
ਜਦਵੀਰ ਜੀ ਕੀ ਹਾਲ ਹੈ ਜੀ?
ਠੀਕ ਹੈ ਸਰ, ਬਿਲਕੁਲ ਠੀਕ ਹੈ।
ਜਦਵੀਰ ਜੀ ਮੈਂ ਤਾਂ ਹੈਰਾਨ ਹਾਂ ਵੀ ਤੁਹਾਡੇ ਕਈ ਕਾਲਰ ਤਾਂ ਇੰਨੇ ਜ਼ਿਆਦਾ ਕਲੈਵਰ ਆ ਨਾ, ਇੰਨੇ ਜ਼ਿਆਦਾ ਮਤਲਬ ਇੰਡੀਅਨ ਮੀਡੀਆ ਨੂੰ ਵੀ ਪਿੱਛੇ ਛੱਡ ਦਿੰਦੇ ਆ ਕਈ ਤਾਂ, ਹੈ ਨਾ ਬਈ। ਮੈਂ ਤਾਂ ਮਹਾਰਾਜ ਦੇਖੋ ਗੱਲ ਚੱਲਦੀ ਸੀ ਪਿੱਛੇ ਜੇ ਬਈ ਜੀਵ ਹੱਤਿਆ ਤੇ, ਹੈ ਨਾ। ਹੁਣ ਐਂ ਥੋੜੀ ਆ ਮਹਾਰਾਜ ਬਈ ਉਹ ਦੂਸਰੇ ਧਰਮ ਦਾ ਫੈਸਟੀਵਲ ਚੱਲਦਾ ਬਕਰੀਦ ਦਾ, ਵੀ ਆਪਾਂ ਇਹ ਪੁਆਇੰਟ ਲੈ ਕੇ ਆਪਦੀ ਚੀਜ਼ ਸਾਬਤ ਕਰ ਦਈਏ, ਹੈ ਨਾ। ਦੇਖੋ ਗੱਲ ਆਪਾਂ, ਮੈਂ ਸਾਇੰਸ ਦਾ ਸਟੂਡੈਂਟ ਹਾਂ, ਠੀਕ ਆ। ਮੈਂ ਸਮਝਦਾ ਵੀ ਜਿਹੜਾ ਬੰਦਾ, ਦੇਖੋ ਇਹ ਕੁਦਰਤ ਆ, ਕੁਦਰਤ ਤੋਂ ਜੁੱਧਵੀਰ ਜੀ ਸਿਆਣਾ ਕੋਈ ਵੀ ਬੰਦਾ ਨਹੀਂ ਹੈਗਾ, ਕੁਦਰਤ ਤੋਂ ਸਿਆਣਾ, ਠੀਕ ਆ। ਕੁਦਰਤ ਨੇ ਆਪਾਂ ਨੂੰ ਕਮੈਂਟ ਜੁਆਇਨ ਕੀਤਾ ਪੂਰੇ ਯੂਨੀਵਰਸ ਨੂੰ, ਉਹ ਕੁਦਰਤ ਕਹਿੰਦੀ ਆ ਛੋਟੀ ਮੱਛੀ ਨੇ ਵੱਡੀ ਮੱਛੀ ਨੂੰ ਖਾਣਾ ਹੀ ਖਾਣਾ, ਠੀਕ ਆ। ਔਰ ਕੁਦਰਤ ਮਹਾਰਾਜ ਜਿਹੜੀ ਆਪਾਂ ਦੇਖੋ, ਆਪਾਂ ਪੈਦਾ ਕਿਵੇਂ ਹੁੰਦੇ ਹਾਂ? ਮਾਂ ਦੀ ਗਰਭ ਚੋਂ ਪੈਦਾ ਹੁੰਦੇ ਹਾਂ। ਆਪਾਂ ਜੀਂਦੇ ਕਿਵੇਂ ਰਹਿੰਦੇ ਹਾਂ? ਮਾਂ ਦੀ ਗਰਭ ਦੇ ਵਿੱਚੋਂ ਆਪਾਂ, ਆਪਾਂ ਨੂੰ ਪਤਾ ਆਪਾਂ ਕਿਵੇਂ ਕਿਹੜੀਆਂ ਕਿਹੜੀਆਂ ਚੀਜ਼ਾਂ ਲੈਂਦੇ ਹਾਂ, ਉਹਦੇ ਬਲੱਡ ਤੋਂ, ਉਹਦੀ ਪ੍ਰੋਟੀਨ ਤੋਂ, ਉਹ ਜੋ ਵੀ ਖਾਂਦੀ ਆ ਆਪਾਂ ਆਪਾਂ ਕੈਚ ਕਰਦੇ ਹਾਂ ਹਰ ਇੱਕ ਚੀਜ਼, ਹੈ ਨਾ। ਤੇ ਸਰ ਜੀ ਆਪਾਂ ਤਾਂ ਜੀਂਦੇ ਰਹਿੰਦੇ ਹਾਂ। ਹੁਣ ਜੇ ਜੇ ਆਪਾਂ ਦੇਖਦੇ ਹਾਂ ਜੁੱਧਵੀਰ ਜੀ, ਇਹ ਧਰਤੀ ਦੇ ਉੱਤੇ ਕਈ ਚੀਜ਼ ਮਤਲਬ ਜਗ੍ਹਾ, ਆਪਾਂ ਟੁੰਡਰਾ ਦੇ ਵਿੱਚ ਲੈ ਲਈਏ, ਟੁੰਡਰਾ ਦੇ ਵਿੱਚ ਸਾਈਬ ਏਰੀਆ ਦੇ ਵਿੱਚ ਇਹ ਜੇ ਏਰੀਏ ਆ, ਜੇ ਉਹ ਬੰਦੇ ਉਹ ਚੀਜ਼ ਖਾਣਗੇ ਨਹੀਂ ਤਾਂ ਉਹ ਜਿੰਦੇ ਹੀ ਨਹੀਂ ਰਹਿ ਸਕਦੇ। ਸਰ ਜੀ ਮੈਂ ਵੀ ਜੀਵ ਹੱਤਿਆ ਦੇ ਮਤਲਬ ਅੰਗੇਂਸਟ ਹਾਂ, ਮੈਂ ਫੇਵਰ ਚ ਨਹੀਂ ਹੈਗਾ ਉਹਦੇ, ਪਰ ਭਰਾਵੋ ਆਪਾਂ ਨੂੰ ਕੁਦਰਤ ਨੇ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ। ਉਹ ਕਹਿੰਦੇ ਆ ਬਈ ਦੇਖੋ ਹੁਣ ਜਿਹਨੂੰ ਆਪਾਂ ਸਾਹ ਲੈਂਦੇ ਹਾਂ, ਸਾਹ ਦੇ ਜਦੋਂ ਸਾਹ ਲੈਂਦੇ ਹਾਂ ਉਦੋਂ ਵੀ ਹਜ਼ਾਰਾਂ ਜੀਵ ਅੰਦਰ ਜਾਂਦਾ। ਆਪਾਂ ਪਾਣੀ ਪੀਂਦੇ ਹਾਂ, ਪਾਣੀ ਦੇ ਵਿੱਚ ਵੀ ਜੀਵ ਆ, ਠੀਕ ਆ। ਹੁਣ ਜੁੱਧਵੀਰ ਜੀ ਤੁਸੀਂ ਚੇਅਰ ਤੇ ਬੈਠੇ ਹੋ, ਚੇਅਰ ਆ ਜਿਹੜੀ ਇਹ ਨਿਰਜੀਵ ਆ, ਇਹ ਵੱਧਦੀ ਫੁੱਲਦੀ ਨਹੀਂ ਹੈਗੀ, ਠੀਕ ਆ। ਔਰ ਜਿਹੜੇ ਜਿਹੜੀਆਂ ਤੁਸੀਂ ਸਬਜ਼ੀਆਂ ਖਾਂਦੇ ਹੋ ਉਹਨਾਂ ਦੇ ਵਿੱਚ ਵੀ ਜਾਨ ਆ, ਉਹ ਗਰੋ ਕਰਦੀਆਂ ਨੇ, ਉਹ ਬੀ ਹੁੰਦਾ ਵਾ, ਉਹ ਗਰੋ ਕਰਦੀ ਆ, ਉਹ ਵੱਧਦੀਆਂ ਫੁੱਲਦੀਆਂ, ਠੀਕ ਆ। ਆਪਾਂ ਉਹਨਾਂ ਨੂੰ ਖਾਂਦੇ ਹਾਂ, ਇਹਦਾ ਮਤਲਬ ਆਪਾਂ ਨੂੰ ਸਬਜ਼ੀਆਂ ਵੀ ਨਹੀਂ ਖਾਣੀਆਂ ਚਾਹੀਦੀਆਂ, ਆਪਾਂ ਨੂੰ ਸਾਹ ਵੀ ਨਹੀਂ ਲੈਣਾ ਚਾਹੀਦਾ, ਆਪਾਂ ਨੂੰ ਪਾਣੀ ਵੀ ਨਹੀਂ ਪੀਣਾ ਚਾਹੀਦਾ, ਆਪਾਂ ਨੂੰ ਮਾਂ ਦੇ ਗਰਭ ਚੋਂ ਵੀ ਨਹੀਂ ਪੈਦਾ ਹੋਣਾ ਚਾਹੀਦਾ, ਠੀਕ ਆ। ਭਾਈ ਸਾਹਿਬ ਆਪਦੀ ਗੱਲ ਸਾਬਤ ਕਰਨ ਦੇ ਲਈ ਨਾ ਆਪਾਂ ਇਹ ਜਿਹੀਆਂ ਚੀਜ਼ਾਂ ਦਾ ਨਾ ਸਹਾਰਾ ਲਿਆ ਕਰੀਏ, ਠੀਕ ਆ। ਔਰ ਇਹ ਤਾਂ ਮਹਾਰਾਜ ਕੁਦਰਤ ਦਾ ਸਿਧਾਂਤ ਆ ਨਾ, ਕੁਦਰਤ ਨੇ ਆਪਾਂ ਨੂੰ ਡਿਜ਼ਾਇਨ ਹੀ ਐਂ ਕੀਤਾ, ਠੀਕ ਆ। ਔਰ ਮੈਨੂੰ ਇੱਕ ਗੁਰਬਾਣੀ ਦਾ ਸ਼ਬਦ ਵੀ ਜੁੱਧਵੀਰ ਜੀ ਚੇਤੇ ਆ ਰਿਹਾ, ਉਹ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ, ਹਨਾ। ਮਾਸੋਂ ਜਨਮੇ ਮਾਸੋਂ ਉਪਜੇ ਹਮ ਮਾਸਨ ਕੇ ਭਾਂਡੇ, ਗਿਆਨ ਧਿਆਨ ਕੁਝ ਸੂਝੇ ਨਾ ਹੀ ਚਤਰ ਘਾਵੇ ਭਾਂਡੇ। ਜੁੱਧਵੀਰ ਜੀ ਬਹੁਤ ਵੱਡਾ ਸ਼ਬਦ ਆ, ਔਰ ਬੜਾ ਆਨੰਦ ਮਿਲਦਾ ਇਹ ਸ਼ਬਦ ਸੁਣ ਕੇ, ਹਨਾ। ਔਰ ਮਹਾਰਾਜ ਉਹ ਯਾਰ ਕੁਦਰਤ ਨੇ ਡਿਜ਼ਾਇਨ ਆਪਾਂ ਨੂੰ ਐਂ ਕੀਤਾ ਵੀ ਉਹ ਕੋਈ ਚੀਜ਼ ਪਾਪ ਪੁੰਨ ਹੈ ਹੀ ਨਹੀਂ, ਪਾਪ ਪੁੰਨ ਤੋਂ ਪਰੇ ਆ, ਚਾਹੇ ਤੁਸੀਂ ਵੈਜੀਟੇਰੀਅਨ ਹੋ ਚਾਹੇ ਮੀਟ ਖਾਂਦੇ ਹੋ, ਜੋ ਮਰਜ਼ੀ ਕਰਦੇ ਹੋ, ਪਾਪ ਪੁੰਨ ਤੋਂ ਪਰੇ ਆ ਇਹ ਚੀਜ਼ਾਂ। ਇਹ ਸਿਰਫ ਬੋਡੀ ਲਈ ਆ, ਆਪਣੀ ਬੋਡੀ ਪੰਜ ਤੱਤਾਂ ਦੀ ਬਣੀ ਆ, ਇਹ ਸਿਰਫ ਬੋਡੀ ਲਈ ਆ, ਤੁਸੀਂ ਖਾਓ ਚਾਹੇ ਨਾ ਖਾਓ, ਤੁਹਾਡੀ ਆਪਦੀ ਡਿਜ਼ਾਇਰ ਇੱਛਾ, ਠੀਕ ਆ, ਪਰ ਇਹ ਪਾਪ ਪੁੰਨ ਤੋਂ ਪਰੇ ਆ। ਓਕੇ ਜੁੱਧਵੀਰ ਜੀ, ਥੈਂਕ ਯੂ ਵੈਰੀ ਮਚ ਜੀ।
ਥੈਂਕ ਯੂ, ਥੈਂਕ ਯੂ ਸਰ। ਤੁਸੀਂ ਆਪਣੇ ਆਪ ਹੀ ਬਿਲਕੁਲ ਐਂਡ ਦੇ ਵਿੱਚ ਸਾਰਾ ਪੁਆਇੰਟ ਜਿਹੜਾ ਕਲੀਅਰ ਕਰ ਦਿੱਤਾ। ਹਰੇਕ ਦੀ ਆਪਣੀ ਇੱਛਾ ਆ, ਹਰੇਕ ਦੀ ਆਪਣਾ ਪਰਸਨਲ ਓਪੀਨੀਅਨ ਹੈ। ਸੋ ਉਹਨਾਂ ਨੇ ਪੁੱਛਿਆ ਸੀ ਜੀਵ ਹੱਤਿਆ ਦੇ ਬਾਰੇ, ਸੋ ਉਹਨਾਂ ਨੇ ਆਪਣੇ ਵਿਚਾਰ ਦਿੱਤੇ, ਮੈਂ ਵੀ ਆਪਣੇ ਵਿਚਾਰ ਦਿੱਤੇ, ਤੁਸੀਂ ਵੀ ਗੁਰਮੇਲ ਸਾਹਿਬ ਆਪਣੇ ਵਿਚਾਰ ਜਿਹੜੇ ਨੇ ਦਿੱਤੇ ਨੇ। ਹਰੇਕ ਦੀ ਆਪਣੀ ਚੋਇਸ ਹੈ, ਔਰ ਮੇਰੀ ਆਪਣਾ ਜ਼ਾਤੀ ਤੌਰ 'ਤੇ ਮੰਨਣਾ ਹੈ ਕਿ ਜਦੋਂ ਅਸੀਂ ਕਿਸੇ ਦੀ ਵੀ ਚੋਇਸਿਸ ਜਿਹੜੀਆਂ ਹੈਗੀਆਂ ਨੇ, ਜੇ ਸਾਨੂੰ ਕੋਈ ਪੁੱਛੇ, ਸਾਨੂੰ ਕੋਈ ਸਵਾਲ ਕਰੇ ਕਿ ਤੁਹਾਡਾ ਕੀ ਵਿਚਾਰ ਹੈ, ਫਿਰ ਤਾਂ ਅਸੀਂ ਆਪਣਾ ਵਿਚਾਰ ਦੇ ਦਈਏ। ਅਦਰਵਾਈਜ਼ ਮੈਂ ਆਪਣਾ ਜ਼ਾਤੀ ਤੌਰ 'ਤੇ ਸਮਝਦਾ ਕਿ ਮੈਂ ਸਾਨੂੰ ਆਪਣੀ ਜਿਹੜੀ ਚੋਇਸ ਹੈਗੀ ਹੈ ਉਹ ਕਿਸੇ ਦੇ ਨਾਲ ਥੋਪਣੀ ਤਾਂ ਬਹੁਤ ਬੜੀ ਗੱਲ ਹੋ ਜਾਂਦੀ ਹੈ, ਕਿਸੇ ਨਾਲ ਡਿਸਕਸ ਕਰਨੀ ਜਿਹੜੀ ਹੈ, ਮੈਂ ਤਾਂ ਉਸ ਪੁਆਇੰਟ 'ਤੇ ਪਹੁੰਚ ਗਿਆ ਕਿ ਡਿਸਕਸ ਕਰਨੀ ਵੀ ਮੈਂ ਠੀਕ ਨਹੀਂ ਸਮਝਦਾ। ਸਾਡੀ ਜਿਹੜੀ ਆਪਣੀ ਚੋਇਸ ਹੈ, ਸਾਡੀ ਆਪਣੀ ਪਰਸਨਲ ਚੋਇਸ ਹੋ ਸਕਦੀ ਹੈ ਕਿਸੇ ਵੀ ਚੀਜ਼ ਦੇ ਬਾਰੇ। ਸੋ ਕਿਸੇ 'ਤੇ ਥੋਪਣੀ, ਕਿਸੇ 'ਤੇ ਡਿਸਕਸ਼ਨ ਕਰਨੀ ਬੇਮਾਨੇ ਹੈ, ਔਰ ਬਹਿਸ ਕਰਨਾ ਤਾਂ ਫਿਰ ਬਿਲਕੁਲ ਹੀ, ਫਿਰ ਡਿਫਰੈਂਟ ਲੈਵਲ 'ਤੇ ਲੈ ਗਏ ਨਾ ਅਸੀਂ ਬਹਿਸ ਕਰਨਾ, ਕਿਉਂਕਿ ਫਿਰ ਕਿਤੇ ਨਾ ਕਿਤੇ ਅਸੀਂ ਇਹ ਆਪਣੀ ਚੋਇਸ ਦੂਸਰੇ 'ਤੇ ਲੱਭਣਾ ਵੀ ਚਾਹੁੰਦੇ ਹਾਂ, ਥੋਪਣਾ ਚਾਹੁੰਦੇ ਹਾਂ, ਉਹ ਉਸ ਤੋਂ ਵੀ ਅੱਗੇ ਗਲਤ ਹੈ। ਹਰ ਬੰਦਾ ਜੋ ਕਰ ਰਿਹਾ ਠੀਕ ਹੈ ਆਪਣੇ ਹਿਸਾਬ ਦੇ ਨਾਲ, ਨਥਿੰਗ ਰਾਈਟ ਨਥਿੰਗ ਰੋਂਗ, ਹਰ ਇਟਸ ਜਸਟ ਅ ਪਰਸਪੈਕਟਿਵ। ਹਾਂ, ਜੇ ਕੋਈ ਤੁਹਾਨੂੰ ਪੁੱਛਦਾ ਹੈ ਕਿ ਤੁਹਾਡਾ ਕੀ ਓਪੀਨੀਅਨ ਹੈ, ਠੀਕ ਹੈ, ਫਿਰ ਤੁਸੀਂ ਆਪਣਾ ਸ਼ੇਅਰ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਓਪੀਨੀਅਨ ਨਹੀਂ ਸ਼ੇਅਰ ਕਰ ਸਕਦੇ। ਔਰ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਰਿਸਪੈਕਟਿੰਗ ਡਿਫਰੈਂਟ ਓਪੀਨੀਅਨਸ, ਦੈਟ ਇਜ਼ ਡੈਫੀਨੇਟਲੀ ਐਟ ਦ ਹਾਰਟ ਆਫ ਟੂਡੇਜ਼ ਸਿਵਿਲਾਈਜੇਸ਼ਨ। ਜੇ ਅਸੀਂ ਕਹਿੰਦੇ ਅਸੀਂ ਸੱਭਿਅ ਸਮਾਜ ਹੈਗੇ ਹਾਂ, ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਅਸੀਂ ਹਰੇਕ ਦਾ ਓਪੀਨੀਅਨ ਰਿਸਪੈਕਟ ਕਰੀਏ, ਓਪੀਨੀਅਨ ਇਨ ਆਲ ਐਸਪੈਕਟ, ਓਪੀਨੀਅਨ ਇਨ ਆਲ ਐਸਪੈਕਟ, ਉਹਨਾਂ ਦੀਆਂ ਫੂਡ ਚੋਇਸਿਸ, ਉਹਨਾਂ ਦੀ ਰਿਲੀਜੀਅਸ ਚੋਇਸਿਸ, ਉਹਨਾਂ ਦੀ ਕੋਈ ਵੀ ਚੋਇਸ, ਐਨੀ ਚੋਇਸ ਦੈਟ ਦੇ ਮੇਕ, ਠੀਕ ਹੈ ਜੀ, ਹਰੇਕ ਦਾ ਆਪਣੀ ਸੋਚ ਹੈ, ਇਹ ਇਹ ਬਹੁਤ ਇੰਪੋਰਟੈਂਟ ਹੈ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ। ਸੁਖਵਿੰਦਰ ਜੀ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦੋਂ ਜੀ ਬੜਾ ਵਧੀਆ ਟੌਪਿਕ ਚੱਲ ਰਿਹਾ ਸੀ, ਕਈ ਟੌਪਿਕ ਚੱਲ ਰਹੇ ਐਕਚੁਲੀ, ਤੇ ਮੈਂ ਲਾਸਟ ਗੁਰਮੀਤ ਸਿੰਘ ਹੁੰਡਾਲੇ ਤੇ ਇਹਨੂੰ ਫੜ ਲੈਣਾ। ਤੇ ਮੈਂ ਜਦ ਵੀ ਜੀ ਕਿਤੇ ਪੜ੍ਹ ਰਿਹਾ ਸੀ ਕਿਸੇ ਬੰਦੇ ਦੀ, ਸੌ ਸਾਲ ਪਹਿਲਾਂ ਉਹਨੇ ਲਿਖਿਆ, ਔਰ ਗੱਲ ਹੋ ਰਹੀ ਸੀ ਕਿ ਜਿਹੜੀ ਇਨਵਾਇਰਮੈਂਟ ਦੀ ਗੱਲ ਹੋ ਰਹੀ, ਇਹਦੇ ਬਾਰੇ ਗੱਲ ਕਰਨੀ ਚਾਹੁੰਦਾ ਮੈਂ। ਆਪਾਂ ਪੜ੍ਹਦੇ ਹਾਂ ਆਰਟ ਆਫ ਲਿਵਿੰਗ, ਮੇਰੇ ਹਿਸਾਬ ਨਾਲ, ਮੈਨੂੰ ਜ਼ਿਆਦਾ ਤਾਂ ਨਹੀਂ ਪਤਾ, ਸ਼ਾਇਦ ਉਹੀ ਕਹਿੰਦੇ ਯੋਗਾ ਜਾਂ ਆਪਣੀ ਸਿਹਤ ਦਾ ਖਿਆਲ ਰੱਖੋ, ਸਮਥਿੰਗ ਲਾਈਕ ਦੈਟ, ਬਈ ਰੂਟੀਨ ਦੇ ਵਿੱਚ ਤੁਹਾਡਾ ਇੱਕ ਸਿਸਟਮ ਵਧੀਆ ਰਹਿੰਦਾ। ਪਰ ਉਹ ਬੰਦੇ ਨੇ ਲਿਖਿਆ ਇਹ ਕਿ ਕਹਿੰਦਾ ਆਰਟ ਆਫ ਲਿਵਿੰਗ, ਉਹਨੇ ਇਹ ਲਿਖਿਆ ਕਿ ਮੈਂ ਸੋਚਦਾ ਇਸ ਬੰਦੇ ਨੇ ਸੌ ਸਾਲ ਪਹਿਲਾਂ ਲਿਖਤਾ, ਇਹ ਲਿਖਿਆ ਕਿ ਜੀ ਯੁੱਧਵੀ ਜੀ ਕਿ ਲਿਵ ਇਨ ਹਾਰਮਨੀ ਐਵਰੀਥਿੰਗ ਅਰਾਊਂਡ ਯੂ ਇਨਕਲੂਡਿੰਗ ਨੇਚਰ ਐਨੀਮਲ ਹਰ ਚੀਜ਼। ਜੇ ਤੁਸੀਂ, ਉਹ ਕਹਿੰਦਾ ਹਰ, ਜਿੱਦਾਂ ਆਪਾਂ ਇਨਸਾਨ ਹਾਂ, ਵੀ ਆਰ ਪਾਰਟ ਆਫ ਦਾ ਸਿਸਟਮ, ਹਰ ਬੰਦਾ ਇੱਕ ਯੂਨੀਵਰਸ ਵਿੱਚ, ਐਵਰੀਬਾਡੀਜ਼ ਰੋਲ ਇਜ਼ ਦੇਅਰ। ਅਸੀਂ ਸੋਚਦੇ ਹਾਂ ਕਿ ਸ਼ਾਇਦ ਅਸੀਂ ਦੁਨੀਆਂ ਨੂੰ ਚਲਾ ਰਹੇ ਹਾਂ ਜਾਂ ਹੋਰ ਜਾਨਵਰ ਜਾਂ ਹੋਰ ਦਰਖਤ, ਇਹਨਾਂ ਦਾ ਕੋਈ ਰੋਲ ਹੀ ਨਹੀਂ ਹੈਗਾ। ਉਹ ਕਹਿੰਦੇ ਨਹੀਂ, ਇਹ ਸਿਸਟਮ ਜਿਹੜਾ ਸਾਡੇ ਸਾਰਿਆਂ ਨਾਲ ਚੱਲਦਾ, ਇਹਦੇ ਵਿੱਚ ਹੀ ਰੀਸਾਈਕਲਿੰਗ, ਇਹਦੇ ਵਿੱਚ ਹੀ ਰੀਜਨਰੇਸ਼ਨ ਆ, ਸਾਰਾ ਕੁਛ ਹੀ ਇੱਕ ਰੱਬ ਦਾ ਸਿਸਟਮ ਆ। ਇਹਦੇ ਵਿੱਚੋਂ ਇੱਕ ਵੀ ਚੀਜ਼ ਤੁਸੀਂ ਓਮਿਟ ਕਰ ਦੋਗੇ ਤੇ ਸਿਸਟਮ ਖਰਾਬ ਹੋ ਜਾਏਗਾ। ਔਰ ਇਹ ਅੱਜ ਕੱਲ ਜਿਹੜੇ ਡਿਜ਼ਾਸਟਰ ਆ ਰਹੇ ਆ, ਜੋ ਆਪਾਂ ਜੇ ਇਨਵਾਇਰਮੈਂਟ ਨੂੰ ਖਰਾਬ ਕੀਤਾ ਤੇ ਤੁਸੀਂ ਦੇਖ ਲਓ, ਇਹ ਸਸਟੇਨੇਬਲ ਨਹੀਂ ਹੈਗਾ। ਔਰ ਜਿਹੜੇ ਇਨਵਾਇਰਮੈਂਟਲ ਡਿਜ਼ਾਸਟਰ, ਕਿਤੇ ਹੜ੍ਹ ਆ ਰਿਹਾ, ਕਿਤੇ ਕੁਛ ਆ ਰਿਹਾ, ਕਿਤੇ ਜ਼ਿਆਦਾ ਹੀਟ ਆ, ਕਿਤੇ ਜ਼ਿਆਦਾ ਮੀਂਹ ਆ, ਇਹ ਇਹਨਾਂ ਚੀਜ਼ਾਂ ਦਾ ਹੀ ਆ। ਔਰ ਜਿੱਥੋਂ ਤੱਕ ਜਾਨਵਰਾਂ ਦਾ ਸਾਲਾ, ਇਹਨਾਂ ਦਾ ਰਹਿਣਾ ਵੀ ਬਹੁਤ ਜ਼ਰੂਰੀ ਹੈ। ਮੈਂ ਇੱਕ ਆਪਣੇ ਕੋਲੋਂ ਜੋੜ ਦਿੰਦਾ, ਮੈਂ ਕਿਤੇ ਪੜ੍ਹਦਾ ਸੀ ਚਾਈਨੀਜ਼ ਵਿੱਚ, ਚਾਈਨਾ ਵਿੱਚ ਜਦਵੀ ਜੀ ਇੱਕ ਕਿਸੇ ਨੇ ਕਹਿ ਦਿੱਤਾ, ਇੱਕ ਗੌਰਮੈਂਟ ਨੇ ਬੜਾ ਬਲੰਡਰ ਕੀਤਾ ਸੀ ਕਿ ਚਿੜੀਆਂ, ਕਹਿੰਦੇ ਇੱਕ ਚਿੜੀ ਜਿਹੜੀ ਆ ਉਹ 4 ਕਿਲੋ ਕਣਕ ਖਾ ਜਾਂਦੀ ਆ ਇੱਕ ਸਾਲ 'ਚ। ਤੇ ਉਸ ਮਾਓ ਦੇ ਟਾਈਮ ਦੀ ਗੱਲ ਆ, ਉਹਨਾਂ ਨੇ ਮਾਓ ਤੋਂ ਵੀ ਪਹਿਲਾਂ ਦੀ ਗੱਲ, ਉਹਨਾਂ ਨੇ ਕਹਿਤਾ ਕਿ ਸਾਰੀਆਂ ਚਿੜੀਆਂ ਮਾਰ ਦਿਓ, ਮਾਸ ਕਿਲਿੰਗ ਸਪੈਰੋਜ਼ ਦੀ ਕਰ ਦਿੱਤੀ ਜੀ। ਤਕਰੀਬਨ ਉਹਨਾਂ ਨੇ ਬਹੁਤ ਵੱਡੇ ਸਕੇਲ ਤੇ ਮਿਲੀਅਨਸ ਆਫ ਇਹ ਜਿਹੜੇ ਬਰਡ ਆ ਮਾਰ ਦਿੱਤੇ। ਔਰ ਉਸ ਤੋਂ ਬਾਅਦ ਉਹ ਕਹਿੰਦੇ ਉੱਥੇ ਫੈਮਿਨ ਆ ਗਿਆ, ਡਿਜ਼ਾਸਟਰ ਹੋ ਗਿਆ, ਫਸਲ ਮਰ ਗਈ। ਔਰ ਸਾਇੰਟਿਸਟ ਨੇ ਇਹਦਾ ਦਿੱਤਾ ਕਿ ਤੁਸੀਂ ਜਿਹੜੇ ਸਪੈਰੋਜ਼ ਮਾਰੀਆਂ, ਇਹਨਾਂ ਦੇ ਨਾਲ ਕੀੜੇ ਮਕੌੜੇ ਜੋ ਵੀ, ਉਹ ਇੱਕ ਆਪਣਾ ਰੋਲ ਪਲੇ ਕਰਦੇ, ਉਹ ਰੋਲ ਖਤਮ ਹੋ ਗਿਆ, ਉਹਦੇ ਨਾਲ ਤੁਹਾਡੀਆਂ ਫਸਲਾਂ ਦਾ ਨੁਕਸਾਨ ਉਹ ਬੌਮਜ਼ ਨੇ ਜ਼ਿਆਦਾ ਕਰਤਾ। ਔਰ ਉਹਨਾਂ ਨੇ ਉਹ ਵਾਪਸ ਲਿਆ ਬੈਨ। ਕਹਿਣ ਦਾ ਮਤਲਬ ਇਹ ਹੈ ਕਿ ਹਰ ਐਨੀਮਲ ਜਿਹੜਾ ਹੈਗਾ, ਹਰ ਚਿੜੀ ਜਾਂ ਕੋਈ ਵੀ ਨਿੱਕੀ ਮੋਟੀ ਚੀਜ਼, ਹਰ ਚੀਜ਼ ਦਾ ਰੋਲ ਆ। ਜੇ ਅਸੀਂ ਇਹਨਾਂ ਦੇ ਨਾਲ ਹਾਰਮਨੀ ਨਾਲ ਰਵਾਂਗੇ ਤੇ ਅਸੀਂ ਰਵਾਂਗੇ, ਇਹ ਲਾਈਫ ਸਸਟੇਨੇਬਲ ਆ, ਨਹੀਂ ਤੇ ਕਹਾਣੀ ਖਤਮ ਆ। ਔਰ ਇਹ ਜਿਹੜੀਆਂ ਵੀ ਚੀਜ਼ਾਂ ਆ ਰਹੀਆਂ, ਇਹ ਆਪਾਂ ਦੇਖ ਹੀ ਰਹੇ। ਈਵਨ ਅੱਜ ਕੱਲ੍ਹ ਯੂਰਪ ਵਿੱਚ ਵੀ ਆਪਾਂ ਜਿਹੜੇ ਡੈਮਸ ਵੀ ਬਣਾ ਰਹੇ, ਅਸੀਂ ਸੋਚਦੇ ਹਾਂ ਜਾਨਵਰ ਨੂੰ ਕੇਜ ਹੀ ਕੀਤਾ, ਉਹ ਨਹੀਂ, ਉਹ ਕਹਿੰਦੇ ਜਿਹੜਾ ਇਹਨਾਂ ਦੇ ਨੈਚੁਰਲ ਜਿਹੜੇ ਹੈਬੀਟੈਂਟ ਆ ਉਹਨਾਂ ਨੂੰ ਵੀ ਅਸੀਂ ਜਦੋਂ ਜਿੱਦਾਂ ਡੈਮਸ ਹੀ ਬਣਾ ਤੇ, ਉਹ ਕਹਿੰਦਾ ਇੱਕ ਇੱਕ ਜਗ੍ਹਾ ਤੇ ਉਹ ਰਹਿ ਜਾਂਦੇ, ਇੱਕ ਪਾਣੀ ਦੇ ਉਨੇ ਕੁ ਥਾਂ 'ਚ ਰਹਿੰਦੇ, ਉਹ ਮੂਵ ਅਰਾਊਂਡ ਨਹੀਂ ਕਰ ਸਕਦੇ, ਉਹ ਵੀ ਕਹਿੰਦੇ ਉਸ ਏਰੀਏ ਦੇ ਲਈ ਡਿਜ਼ਾਸਟਰ ਆ। ਔਰ ਈਵਨ ਭੂਟਾਨ ਦੀ ਮੈਂ ਗੱਲ ਕਰਦਾ, ਜਦਵੀਰ ਸਾਹਿਬ ਕਿਤੇ ਭੂਟਾਨ ਦਾ ਪੜ੍ਹਿਓ, ਬੜਾ ਬੜੀ ਦੇਖ ਕੇ ਖੁਸ਼ੀ ਹੁੰਦੀ ਕਿ ਇੱਕ ਪੁਰਾਣਾ, ਇੱਕ ਛੋਟਾ ਜਿਹਾ ਮੁਲਕ, ਬੜਾ ਗਰੀਬ ਜਿਹਾ ਮੁਲਕ, ਉਹਨਾਂ ਨੇ ਇੰਨੀ ਉਹ ਅੱਛੀ ਢੰਗ ਦੇ ਨਾਲ ਕਰ ਰਹੇ। ਉਹਨਾਂ ਨੇ ਜਦਵੀਰ ਜੀ ਆਪਣੇ ਕੰਸਟੀਟਿਊਸ਼ਨ ਲਗਾ ਕੇ 60% ਆਫ ਦਾ ਏਰੀਆ ਸ਼ੁੱਡ ਬੀ ਅੰਡਰ ਗ੍ਰੀਨ, ਔਰ 70% ਗ੍ਰੀਨ ਬੈਲਟ ਦੇ ਥੱਲੇ ਆ। ਔਰ ਉਹਨਾਂ ਨੇ ਇਕੋਲੋਜੀਕਲ ਪਾਰਕਸ ਬਣਾਏ ਆ, ਰੂਟਸ ਬਣਾਏ ਆ, ਤਾਂ ਕਿ ਜਾਨਵਰ ਮੂਵ ਅਰਾਊਂਡ ਕਰ ਸਕਣ ਇੱਕ ਪਾਰਕ ਤੋਂ ਦੂਜੀ ਪਾਰਕ ਤੱਕ। ਔਰ ਬਹੁਤ ਹੀ ਅੱਛੀ ਉੱਥੇ ਰਿਜ਼ਲਟਸ ਆ ਰਹੇ ਆ। ਔਰ ਇਹ ਦੇਖਣ ਵਾਲੀ ਚੀਜ਼ ਆ ਕਿ ਆਪਾਂ ਲੋਕ ਪੰਜਾਬ ਦੇ ਜਾਂ ਇੰਡੀਆ ਦੇ ਜਾਂ ਕੈਨੇਡਾ ਦੇ, ਅਸੀਂ ਜਾਂ ਹੋਰ ਯੂਰਪੀਅਨ ਕੰਟਰੀਜ਼, ਅਸੀਂ ਕਿੰਨਾ ਪਿੱਛੇ ਹੈਗੇ ਉਹਨਾਂ ਨੂੰ। ਔਰ ਉਹ ਦੇਸ਼ ਦੀ ਕ੍ਰੈਡੀਬਿਲਟੀ ਇਹ ਹੈ ਕਿ ਦੈਟਸ ਏ ਨੈਟ ਨੈਟ ਪੋਜ਼ਿਟਿਵ ਕਾਰਬਨ ਉਹਨਾਂ ਦਾ ਹੈਗਾ ਜੀ, ਕਾਰਬਨ ਪਲੱਸ ਹੈਗੇ। ਕਹਿਣ ਦਾ ਮਤਲਬ ਜਿੰਨੀ ਉਹ ਮੁਲਕ ਕਾਰਬਨ ਜਨਰੇਟ ਕਰਦਾ, ਉਹਦੇ ਨਾਲ ਜ਼ਿਆਦਾ ਉਹ ਕਾਰਬਨ ਜਿਹੜੀ ਉਹ ਸੇਵ ਕਰਦੇ ਆ। ਔਰ ਦੇਖਣ ਵਾਲੀ ਚੀਜ਼ ਆ ਕਿ ਕਿੰਨਾ ਅੱਛਾ ਉਹ ਕੰਮ ਕਰ ਰਹੇ ਆ। ਬੜੇ ਬੜੇ ਮੁਲਕ ਜਿਹੜੇ ਉਹ ਬਹੁਤ ਪਿੱਛੇ ਆ, ਉਹ ਟਾਰਗੇਟ ਕਰ ਰਹੇ ਅਸੀਂ ਕਾਰਬਨ ਘਟਾਵਾਂਗੇ ਘਟਾਵਾਂਗੇ, ਲੇਕਿਨ ਦੇ ਆਰ ਆਲਰੇਡੀ ਔਨ ਦਾ ਪੋਜ਼ਿਟਿਵ ਸਾਈਡ। ਸੋ ਇਸ ਨੇਚਰ ਦੇ ਨਾਲ ਜੇ ਅਸੀਂ ਖਿਲਵਾੜ ਕਰਾਂਗੇ ਤੇ ਸਾਰਾ ਕੁਛ, ਇਹਦੇ ਰੀਪਰਕਸ਼ਨ ਸਾਨੂੰ ਲੈਣੇ ਪੈਣਗੇ। ਥੈਂਕ ਯੂ ਜੀ, ਲੰਬਾ ਹੋ ਗਿਆ।
ਨਹੀਂ ਕੋਈ ਨਹੀਂ, ਤੁਹਾਡਾ ਪੁਆਇੰਟ ਬੜਾ ਵੈਲਿਡ ਹੈ ਜੀ। ਤੁਸੀਂ ਸ਼ੁਰੂ 'ਚ ਜਿਹੜੀ ਗੱਲ ਕਹੀ ਸੁਖਵਿੰਦਰ ਸਾਹਿਬ, ਆਈ ਟੋਟਲੀ ਐਗਰੀ। ਲੈਟਸ ਲਿਵ ਇਨ ਹਾਰਮਨੀ ਵਿਦ ਐਵਰੀ ਵਨ। ਜਿਹੜੀਆਂ ਵੀ ਸਾਡੇ ਆਸ ਪਾਸ ਜਿੰਨੀਆਂ ਵੀ ਸਪੀਸੀਜ਼ ਹੈਗੀਆਂ ਨੇ, ਆਈ ਥਿੰਕ ਵੀ ਸ਼ੁੱਡ ਲਿਵ ਇਨ ਹਾਰਮਨੀ ਵਿਦ ਦੈਮ। ਥੈਂਕ ਯੂ, ਬਹੁਤ ਵਧੀਆ ਗੱਲ ਕਹੀ ਸਰ ਤੁਸੀਂ, ਥੈਂਕ ਯੂ। ਹਾਂਜੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ, ਮਨਸੂਰ ਚੀਮਾ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ ਜੇ?
ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ, ਸਭ ਠੀਕ ਹੈ?
ਬਿਲਕੁਲ ਸਭ ਵਧੀਆ ਸਭ ਵਧੀਆ। ਜਦਵੀਰ ਜੀ ਤੁਸੀਂ ਕਿਹਾ ਕਿ ਡਿਸਕਸ ਨਹੀਂ ਕਰਨੀ ਚਾਹੀਦੀ, ਡਿਸਕਸ ਕਰਨੀ ਚਾਹੀਦੀ ਹੈ ਬੜੇ ਪਿਆਰ ਨਾਲ ਤੇ ਬੜੇ ਤਰੀਕੇ ਨਾਲ ਆਪਣਾ ਦੱਸਣਾ ਚਾਹੀਦਾ ਇੱਕ ਦੂਜੇ ਨੂੰ, ਇਹ ਨਹੀਂ ਥੋਪਣਾ ਨਹੀਂ ਚਾਹੀਦਾ, ਬਿਲਕੁਲ ਡਿਸਕਸ ਕਰਨੀ ਚਾਹੀਦੀ ਹੈ ਪਿਆਰ ਨਾਲ। ਕਿਸੇ ਦੀ ਗੱਲ ਸ਼ਾਇਦ ਕਿਸੇ ਦੀ ਗੱਲ ਉਹ ਜ਼ਿਹਨ ਦੇ ਵਿੱਚ ਆ ਜਾਏ, ਤੁਸੀਂ ਅੱਛੀ ਕਰ ਰਹੇ ਹੋ, ਸ਼ਾਇਦ ਉਹ ਮੇਰੇ ਜ਼ਿਹਨ ਵਿੱਚ ਆ ਜਾਵੇ ਤੇ ਉਹਨੂੰ ਮੈਂ ਅਪਣਾ ਲਵਾਂ, ਇਸ ਵਾਸਤੇ ਡਿਸਕਸ ਜ਼ਰੂਰੀ ਹੈ। ਦੂਸਰਾ ਤੁਸੀਂ ਜਦਵੀਰ ਜੀ ਮੈਨੂੰ ਦੱਸੋਗੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਮੀਟ ਨਾ ਖਾਓ?
ਅਜੇ ਮੈਂ ਚਾਹਾਂਗਾ ਕਿ ਅਸੀਂ ਕਿਹੜੇ ਧਰਮ 'ਚ ਲਿਖਿਆ ਮੀਟ ਖਾਣਾ ਹੈ ਨਹੀਂ ਖਾਣਾ, ਆਈ ਡੋਂਟ ਥਿੰਕ ਸੋ ਕਿ ਸਾਨੂੰ, ਮੇਰੀ ਆਪਣੀ ਜਾਤੀ ਰਾਏ ਆ, ਤੁਸੀਂ ਬੜੇ ਭਰਾ ਹੋ ਮਨਸੂਰ ਚੀਮਾ ਸਾਹਿਬ ਜਿੱਦਾਂ ਤੁਸੀਂ ਹੁਕਮ ਕਰੋਗੇ, ਮੇਰੀ ਆਪਣੀ ਜਾਤੀ ਰਾਏ ਆ ਕਿ ਸਾਨੂੰ
ਦੇਖੋ ਨਾ, ਸਾਨੂੰ ਉਹ ਕੰਮ ਜ਼ਰੂਰ ਕਰਨਾ ਚਾਹੀਦਾ, ਉਹ ਜ਼ਰੂਰ ਭਰਾਉਣਾ ਚਾਹੀਦਾ, ਠੀਕ ਹੈ ਆਪਣੀ ਇੱਛਾ, ਇੱਕ ਤੁਹਾਡਾ ਦਿਲ ਮੰਨਦਾ ਚੀਜ਼ ਖਾਓ, ਆ ਦਿਲ ਨਹੀਂ ਮੰਨਦਾ ਨਾ ਖਾਓ, ਬਿਲਕੁਲ ਨਹੀਂ ਖਾਣੀ ਚਾਹੀਦੀ, ਦਿਲ ਦੀ ਗੱਲ ਹੈ, ਠੀਕ ਹੈ, ਲੇਕਿਨ ਸਾਨੂੰ ਉਹ ਜ਼ਰੂਰ ਚੀਜ਼ਾਂ ਅਪਣਾਉਣੀਆਂ ਚਾਹੀਦੀਆਂ ਜਿਹੜੇ ਸਾਡੇ ਵੱਡੇ ਵਲੀ ਅੱਲਾਹ ਹੋਏ ਅਤੇ ਬਾਬਾ ਗੁਰੂ ਨਾਨਕ ਰਹਿਮਤੁਲਾ ਅਲੈਹ ਨੇ ਖਾਧੇ ਨੇ ਜਾਂ ਨਹੀਂ ਖਾਧਾ ਜਾਂ ਜਿਸ ਤਰ੍ਹਾਂ ਵੀ ਹੈ, ਸਾਨੂੰ ਉਹਨਾਂ ਗੁਰੂਆਂ ਦੀਆਂ ਚੀਜ਼ਾਂ ਜਾਂ ਆਪਣੇ ਕਮਰਾਂ ਦੀਆਂ ਚੀਜ਼ਾਂ, ਨਬੀਆਂ ਦੀਆਂ ਚੀਜ਼ਾਂ ਸਾਨੂੰ ਅਪਣਾਉਣੀਆਂ ਚਾਹੀਦੀਆਂ, ਥੋੜਾ ਬਹੁਤ ਉਹਦੇ ਉੱਤੇ ਚੱਲਣਾ ਚਾਹੀਦਾ, ਆਪਣੀ ਇੱਛਾ ਲੈ ਕੇ ਨਾ ਇੱਕ ਚੀਜ਼ ਨੂੰ ਬਹਿ ਜਾਈਏ, ਠੀਕ ਹੈ ਦਿਲ ਆਪਣਾ ਕਰਦਾ ਉਹ ਵੱਖਰੀ ਗੱਲ ਹੈ ਕਿ ਨਹੀਂ ਬਈ ਕਰਦਾ ਠੀਕ ਹੈ ਛੱਡ ਦਿੱਤਾ, ਲੇਕਿਨ ਜੋ ਕਿਹਾ ਉਹਨਾਂ ਦੇ ਮੁਤਾਬਕ ਚੱਲਣਾ ਚਾਹੀਦਾ ਹੈ, ਕੀ ਖਿਆਲ ਹੈ ਤੁਹਾਡਾ?
ਨਹੀਂ ਬਿਲਕੁਲ, ਜੋ ਕਿਹਾ ਉਹਨਾਂ ਦੇ ਮੁਤਾਬਿਕ ਬਿਲਕੁਲ ਚੱਲਣਾ ਚਾਹੀਦਾ। ਬਾਕੀ ਦੇਖੋ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਔਰ ਸਾਰੇ ਨੇ ਇੱਕ ਚੀਜ਼ ਬੜੀ ਇੰਪੋਰਟੈਂਟ ਇਨਕਰੇਜ ਕੀਤੀ ਹੈ, ਔਰ ਇਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਕਿ ਖੁਦ ਆਪਣੀ ਹਰ ਚੀਜ਼ ਦੀ ਜਾਂਚ ਕਰੋ, ਪਰਖ ਕਰੋ, ਔਰ ਜੋ ਤੁਹਾਨੂੰ ਲੱਗਦਾ ਹੈ ਕਿ ਤਰਕ ਦੇ ਆਧਾਰ ਦੇ ਉੱਤੇ, ਤਰਕ ਦੀ ਕਸੌਟੀ 'ਤੇ ਜਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਉਹ ਖਰੀ ਨਹੀਂ ਉਤਰੇ, ਅਤੇ ਉਹਨੂੰ ਚਾਹੇ ਨਾ ਵੀ ਮੰਨੋ। ਇਹ ਖੁਦ ਗੌਤਮ ਬੁੱਧ ਜੀ ਨੇ ਵੀ ਕਿਹਾ ਹੈ, ਔਰ ਉਹਨਾਂ ਨੇ ਇੱਕ ਗੱਲ ਬੜੀ ਇੰਟਰਸਟਿੰਗ ਹੋਰ ਕਹੀ ਹੈ ਕਿ ਆਪਣਾ ਮਾਰਗ ਸਵੈ ਬਣੇ, ਆਪਣਾ ਮਾਰਗ ਖੁਦ ਜਿਹੜਾ ਤੁਸੀਂ ਤਲਾਸ਼ ਕਰਨਾ ਹੈ। ਦੁਨੀਆ ਦੇ ਵਿੱਚ ਜਿਹੜੇ ਐਗਜ਼ਿਸਟਿੰਗ ਨੋਰਮਸ ਨੇ ਉਹ ਬੜਾ ਕੁਛ ਤੁਹਾਨੂੰ ਦੱਸਣਗੇ ਕਿ ਇਸ ਤਰ੍ਹਾਂ ਕਰੋ, ਔਰ ਈਵਨ ਗੌਤਮ ਬੁੱਧ ਜੀ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਕਿ ਜਿਹੜਾ ਧਾਰਮਿਕ ਗ੍ਰੰਥ ਵੀ ਜੇ ਕੋਈ ਤੁਹਾਡਾ ਧਾਰਮਿਕ ਗ੍ਰੰਥ ਵੀ ਜੇ ਕੋਈ ਕੁਛ ਕਹਿੰਦਾ ਹੈ, ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਜੀ ਇਹ ਤੁਹਾਡੀ ਕਸੌਟੀ 'ਤੇ ਸਹੀ ਨਹੀਂ ਉਤਰਦਾ, ਤਾਂ ਕੋਈ ਨਹੀਂ, ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹਦੇ ਮੁਤਾਬਿਕ ਕਰੋ। ਸੋ ਮੈਂ ਤਾਂ ਇਹ ਸਮਝਦਾ ਕਿ ਯੈਸ, ਹਰੇਕ ਜਿਹੜਾ ਮਨ ਮੰਨਦਾ ਹੈ ਜੋ ਠੀਕ ਹੈ, ਕਿਉਂਕਿ ਹਰ ਬੰਦਾ ਆਪਣੇ ਲਈ ਖੁਦ ਜ਼ਿੰਮੇਵਾਰ ਹੈ। ਸੋ ਮੈਂ ਹਾਂ, ਜਦੋਂ ਮੈਂ ਤੁਸੀਂ ਬੜੀ ਵਧੀਆ ਗੱਲ ਕੀ, ਮੈਂ ਕਹਿ ਰਿਹਾ ਸੀ ਵੀ ਕਿਸੇ ਨੂੰ ਜੇ ਕੋਈ ਤੁਹਾਨੂੰ ਪੁੱਛਦਾ ਹੈ ਤਾਂ ਫਿਰ ਤੇ ਸਲਾਹ ਬਿਲਕੁਲ ਦਿਓ, ਫਿਰ ਤੇ ਸੁਜੈਸਟ ਵੀ ਕਰ ਸਕਦੇ ਹੋ, ਸੁਜੈਸ਼ਨ ਵੀ ਦੇ ਸਕਦੇ ਹੋ, ਸਲਾਹ ਵੀ ਦੇ ਸਕਦੇ ਹੋ, ਆਪਣੇ ਵਿਚਾਰ ਵੀ ਰੱਖ ਸਕਦੇ ਹੋ। ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਜਦ ਕੋਈ ਤੁਹਾਨੂੰ ਪੁੱਛ ਹੀ ਨਹੀਂ ਰਿਹਾ ਤਾਂ ਅਸੀਂ ਬਿਨਾਂ ਮਤਲਬ ਕਈ ਵਾਰ ਕਈ ਚੀਜ਼ਾਂ ਅਸੀਂ ਦੂਸਰੇ ਤੇ ਥੋਪਣ ਲੱਗ ਪੈਂਦੇ ਹਾਂ ਕਿ ਜੀ ਹਾਂਜੀ ਮੀਟ ਖਾਣਾ ਹੈ ਨਹੀਂ ਖਾਣਾ, ਜਿਹਦਾ ਮਨ ਕਰਦਾ ਖਾਓ, ਜਿਹੜਾ ਨਹੀਂ ਮਨ ਕਰਦਾ ਨਾ ਖਾਓ, ਜਿਹਨੇ ਸ਼ਰਾਬ ਪੀਣੀ ਹੈ ਪੀਓ, ਜਿਹਨੇ ਸ਼ਰਾਬ ਨਹੀਂ ਪੀਣੀ ਨਾ ਪੀਓ। ਹਾਂ, ਜੇ ਕੋਈ ਤੁਹਾਨੂੰ ਪੁੱਛਦਾ ਕਿ ਹਾਂਜੀ ਯਦਵੀਰ ਜੀ ਤੁਸੀਂ ਪੀਂਦੇ ਹੋ, ਫਿਰ ਅਗਲੇ ਨੂੰ ਦੱਸ ਦਿਓ ਨਹੀਂ ਭਾਈ ਮੈਂ ਨਹੀਂ ਪੀਂਦਾ, ਅੱਛਾ ਠੀਕ ਹੈ ਗੱਲ ਖਤਮ ਹੋ ਗਈ। ਜੇ ਉਹਨੂੰ ਸੂਟ ਕਰ ਰਹੀ ਹੈ, ਉਹ ਰਾਤ ਨੂੰ ਵਧੀਆ ਉਹਨੂੰ ਨੀਂਦ ਆਉਂਦੀ ਹੈ, ਅਸੀਂ ਕੌਣ ਉਹਨੂੰ ਕਹਿਣ ਵਾਲੇ ਭਾਈ ਨਾ ਸ਼ਰਾਬ ਪੀਓ, ਉਹਨੂੰ ਰਾਤ ਨੂੰ ਸ਼ਰਾਬ ਪੀ ਕੇ ਨੀਂਦ ਵਧੀਆ ਆ ਰਹੀ ਹੈ, ਉਹ ਕਹਿੰਦਾ ਜੀ ਮੇਰੀ ਹੈਲਥ ਬੜੀ ਵਧੀਆ ਚੱਲ ਰਹੀ। ਹਾਂਜੀ ਸੌਰੀ ਗੋ ਹੈਡ। ਹਾਂਜੀ
ਜੀ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਲੇਕਿਨ ਜਿਹੜੀ ਚੀਜ਼ ਮਨਾ ਕੀਤੀ ਗਈ ਹੈ ਸਾਨੂੰ ਉਹ ਤੋਂ ਮਨਾ ਹੋ ਜਾਣਾ ਚਾਹੀਦਾ, ਕੋਈ ਮਸਲਾ ਨਹੀਂ ਹੈ। ਸਾਡੇ ਗੁਰੂਆਂ ਨੇ ਮਨਾ ਕੀਤੀ ਹੈ ਜਾਂ ਸਾਡੇ ਨਬੀਆਂ ਨੇ ਚੀਜ਼ ਮਨਾ ਕੀਤੀ ਹੈ, ਜਿਸ ਚੀਜ਼ ਦਾ ਨੁਕਸਾਨ ਹੈ ਉਹ ਤੋਂ ਮਨਾ ਹੋ ਜਾਣਾ ਚਾਹੀਦਾ। ਜਿਹੜੀ ਮਨਾ ਨਹੀਂ ਕੀਤੀ, ਜਿਹੜੀ ਕਿਹਾ ਮਸਲ ਨੂੰ ਤੁਸੀਂ ਆਪਣਾ ਗੀਤਾ ਦੇ ਵਿੱਚ ਲੇਖ ਲਓ, ਵੇਖ ਲਓ, ਨਹੀਂ ਲਿਖਿਆ ਹੋਣਾ ਕਿਤਲੇ ਵੀ ਮੀਟ ਨਾ ਖਾਓ। ਮਸਲ ਹੋਰ ਕਿਤਾਬਾਂ ਦੇ ਵਿੱਚ ਜਿਹੜੀਆਂ ਅਸਮਾਨੀ ਕਿਤਾਬਾਂ ਨੇ ਕਿਸੇ ਦੇ ਵਿੱਚ ਨਹੀਂ ਲਿਖਿਆ ਹੋਣਾ ਕਿ ਮੀਟ ਨਾ ਖਾਓ। ਨਸ਼ੇ ਦੇ ਬਾਰੇ ਜ਼ਰੂਰ ਲਿਖਿਆ ਹੋਣਾ ਕਿ ਸ਼ਰਾਬ ਨਾ ਪੀਓ, ਨਸ਼ਾ ਨਾ ਕਰੋ। ਮਸਲ ਵੇਖੋ, ਕਈ ਤੁਸੀਂ ਵੇਖਿਆ ਮੀਟ ਖਾਂਦਿਆਂ ਕੋਨੇ ਕੋਈ ਮਰਿਆ ਹੋਣਾ, ਲੇਕਿਨ ਸ਼ਰਾਬ ਪੀਂਦਿਆਂ ਜਾਂ ਨਸ਼ਾ ਕਰਦਿਆਂ ਜ਼ਰੂਰ ਹਜ਼ਾਰਾਂ ਬੰਦੇ ਮਰਦੇ ਹੋਣਗੇ।
ਜੀ ਜੀ ਜੀ,
ਹੋਰ ਨੁਕਸਾਨ ਕਰਦੇ ਹੋਣਗੇ, ਔਰ ਕਿਸੇ ਦਾ ਕਤਲ ਵੀ ਕਰਦੇ ਹੋਣਗੇ ਨਸ਼ੇ ਦੀ ਹਾਲਤ ਵਿੱਚ, ਭਾਵੇਂ ਆਪਣੇ ਘਰ ਵਿੱਚ ਕਿਸੇ ਦਾ ਕਰਦੇ ਹੋਣ ਜਾਂ ਕਿਸੇ ਬਾਹਰ ਦੇ ਕਰਦੇ ਹੋਣ, ਨਸ਼ੇ ਦੀ ਹਾਲਤ ਵਿੱਚ ਜ਼ਰੂਰ ਉਹ ਕਰਦੇ ਨੇ। ਇਸ ਵਾਸਤੇ ਜਿਹੜੀਆਂ ਚੀਜ਼ਾਂ ਨੁਕਸਾਨਦੇਹ ਨੇ, ਜਿਹੜੀਆਂ ਜ਼ਾਹਰੀ ਨੁਕਸਾਨ ਨਜ਼ਰ ਆ ਰਿਹਾ, ਉਹਨਾਂ ਤੋਂ ਮਨਾ ਹੋਣਾ ਚਾਹੀਦਾ। ਥੈਂਕ ਯੂ ਸਰ, ਤੁਹਾਡਾ ਬਹੁਤ ਬਹੁਤ
ਥੈਂਕ ਯੂ, ਬਹੁਤ ਮਿਹਰਬਾਨੀ ਚੀਮਾ ਸਾਹਿਬ, ਥੈਂਕ ਯੂ, ਬਹੁਤ ਮਿਹਰਬਾਨੀ, ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ ਸਰ, ਥੈਂਕ ਯੂ। ਹਾਂਜੀ ਰਾਮ ਸਿੰਘ ਜੀ, ਤੁਸੀਂ ਆਉਂਦੇ ਹੋ, ਰਾਮ ਸਿੰਘ ਜੀ ਗੋਐਡ।
ਹੈਲੋ, ਸਤਿ ਸ੍ਰੀ ਅਕਾਲ ਜੋਤਵੀਰ ਜੀ।
ਸਤਿ ਸ੍ਰੀ ਅਕਾਲ ਰਾਮ ਸਿੰਘ ਜੀ।
ਵਿੱਚ ਕਿੰਨਾ ਚਿਰ ਸੁਣਿਆ ਨੀ, ਜਦੋਂ ਅਸੀਂ ਫੋਨ ਲਾਉਂਦੇ ਦੂਜੇ ਪਾਸੇ ਵੀ ਰੇਡੀਓ ਬੰਦ ਹੋ ਜਾਂਦਾ, ਪਰ ਚਲੋ ਆਪਾਂ ਜਿਹੜੀ ਗੱਲ ਸੀਗੀ ਤੇ ਆਪਾਂ ਕੀ ਖਾਣਾ ਚਾਹੀਦਾ, ਕੀ ਕਿਵੇਂ ਚੱਲਣਾ ਚਾਹੀਦਾ। ਜੋਤਵੀਰ ਜੀ, ਮੇਰਾ ਆਪਣਾ ਇਹ ਪ੍ਰਿੰਸੀਪਲ ਆ, ਸਵੇਰੇ ਉੱਠੇ ਆ, ਕੰਮ ਤੇ ਆਏ ਆ ਤੇ ਸਾਰਾ ਦਿਨ ਕੀ ਕੀਤਾ, ਸ਼ਾਮ ਨੂੰ ਜਿਹੜੀ ਅਸੀਂ ਕਿਸੇ ਦੇ ਇੱਦਾਂ ਦਾ ਤਾਂ ਨਹੀਂ ਫੂਡ ਚੱਕ ਲੈਂਦਾ ਜਿਹੜਾ ਕਿਸੇ ਦੇ ਹੋਰ ਨਿਆਣਿਆਂ ਦੇ ਮੂੰਹ 'ਚ ਜਾਣਾ ਸੀ ਅਤੇ ਅਸੀਂ ਆਪਣੀ ਪਲੇਟ ਵਿੱਚ ਲੈਣ ਦਾ, ਅਤੇ ਇਹ ਐਵਰੀ ਡੇ ਦੇ ਨਿਰੀਖਣ ਕਰ ਲਈਦਾ ਜੀ ਵੀ ਕੀ ਚੰਗਾ ਕੀਤਾ ਅਤੇ ਕੀ ਮਾੜਾ ਕੀਤਾ, ਅਤੇ ਇਹਦੇ ਵਿੱਚ ਹੀ ਸਾਨੂੰ ਤਾਂ ਜੀ ਰੱਬ ਦਿਸਦਾ। ਥੈਂਕ ਯੂ।
ਵਾਹ ਵਾਹ, ਕਿੰਨੀ ਖੂਬਸੂਰਤ ਗੱਲ ਕਹਿ ਗਏ ਤੁਸੀਂ, ਔਰ ਬਹੁਤ ਬਹੁਤ ਵਧੀਆ ਗੱਲ ਕਹਿ ਗਏ ਰਾਮ ਸਿੰਘ ਜੀ। ਥੈਂਕ ਯੂ। ਕਿ ਕਿਤੇ ਕੋਈ ਐਸਾ ਤਾਂ ਨਹੀਂ ਹੈ ਵੀ ਕੋਈ ਅਸੀਂ ਖਾਣਾ ਆਪਣੀ ਪਲੇਟ 'ਚ ਐਸਾ ਲਏ ਹਾਂ ਜੋ ਕਿਸੇ ਦੂਸਰੇ ਦੇ ਪਲੇਟ 'ਚ ਜਾਣਾ ਸੀਗਾ, ਜਾਂ ਕੋਈ ਦੂਸਰਾ ਬੰਦਾ ਅੱਜ ਖਾਣਾ ਨਹੀਂ ਖਾ ਪਾ ਰਿਹਾ। ਬਹੁਤ ਵਧੀਆ ਗੱਲ ਕਹੀ। ਥੈਂਕ ਯੂ ਰਾਮ ਸਿੰਘ ਜੀ। ਥੈਂਕ ਯੂ। ਹਾਂਜੀ ਗੁਰਦੀਪ ਜੀ, ਤੁਸੀਂ ਆਉਂਦੇ ਰਹੋ। ਹਾਂਜੀ ਗੁਰਦੀਪ ਜੀ, ਤੁਸੀਂ ਆਉਂਦੇ ਰਹੋ ਸਰ।
ਹਾਂਜੀ ਹਾਂਜੀ, ਆਪਣੇ ਜਦਵੀਰ ਜੀ, ਤੁਹਾਨੂੰ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਜੈ ਸ੍ਰੀ ਸਪੋਰਟ।
ਸਤਿ ਸ੍ਰੀ ਅਕਾਲ ਜੀ, ਜੈ ਸ੍ਰੀ ਸਪੋਰਟ ਸਰ।
ਹਾਂਜੀ ਸਰ ਜੀ, ਮੈਂ ਤਾਂ ਜਿਹੜੀ ਚਿੰਤਾ ਅੱਜ ਪੰਜਾਬ ਦੀ ਚਿੰਤਾ ਖਾ ਰਹੀ ਆ ਵੱਡ ਵੱਡ ਕੇ, ਕਿਉਂਕਿ ਜਿਹੜੀ ਤੁਸੀਂ ਇੱਕ ਦਿਨ ਗੱਲ ਕਰੀ ਸੀ ਫੀਡਬੈਕ ਦੇਣ ਦੀ, ਮੈਂ ਤੁਹਾਨੂੰ ਫਿਰ ਦੁਬਾਰਾ ਰਿਕੁਐਸਟ ਕਰੂੰਗਾ ਵੀ ਆਪਾਂ ਇਸ ਚੀਜ਼ ਦੇ ਪਿੱਛੇ ਨਾ ਜਾਈਏ ਵੀ ਦਿੱਲੀ ਵਾਲੇ ਕੀ ਕਰਦੇ ਆ ਕੀ ਨਹੀਂ ਕਰਦੇ। ਜਿਹੜੀ ਫੀਡਬੈਕ ਅੱਜ ਅੱਜ ਮੈਂ ਸ਼ਾਇਦ ਹੋਰ ਵੀ ਆਪਦੇ ਆਪ ਨੂੰ ਥੋੜ੍ਹਾ ਫ੍ਰੀ ਸਮਝਦਾ, ਕਿਉਂਕਿ ਅੱਜ ਬਲਤੇਜ ਪੰਨੂ ਜੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਆ ਅਤੇ ਬਲਤੇਜ ਪੰਨੂ ਸਾਹਿਬ ਤੁਹਾਡੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਜੁੜੇ ਹੋਏ ਆ। ਸੋ ਅੱਜ ਅਸੀਂ ਉਹਨਾਂ ਤੋਂ ਸਵਾਲਾਂ ਦੇ ਜਵਾਬ ਵੀ ਲੈ ਸਕਦੇ ਹਾਂ, ਅੱਜ ਅਸੀਂ ਉਹਨਾਂ ਨੂੰ ਫੀਡਬੈਕ ਵੀ ਦੇ ਸਕਦੇ ਹਾਂ ਜਿਹੜੀ ਡਾਇਰੈਕਟਲੀ ਸਿੱਧੀ ਭਗਵੰਤ ਮਾਨ ਸਾਹਿਬ ਨਾਲ ਜੁੜੀ ਹੋਈ ਹੋਣੀ ਆ। ਸੋ ਤੁਸੀਂ ਉਹਨਾਂ ਦੇ ਬੜੇ ਮਾੜੇ ਵਕਤ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ, ਉਹਨਾਂ ਨੂੰ ਲਿਆਓ, ਉਹਨਾਂ ਤੋਂ ਜਵਾਬ ਦਵਾਓ ਲੋਕਾਂ ਦੇ, ਪਲੱਸ ਜਿਹੜੀ ਫੀਡਬੈਕ ਉਹਨੂੰ ਇੱਕ ਵਧੀਆ ਤਰੀਕੇ ਦੇ ਨਾਲ ਤਿਆਰ ਕਰੋ। ਅੱਜ ਇਹ ਨਾ ਸੋਚੋ ਵੀ ਅਸੀਂ ਸਰਕਾਰ ਦੇ ਵਿੱਚ ਨੁਕਸ ਕੱਢਣੇ ਆ, ਅਸੀਂ ਇਹ ਸੋਚੀਏ ਵੀ ਪੰਜਾਬ ਚੰਗੇ ਪਾਸੇ ਕਿੱਦਾਂ ਲੀਹਾਂ ਤੇ ਲਿਆ ਸਕਦੇ ਹਾਂ। ਉਹਦੇ ਲਈ ਫੀਡਬੈਕ ਜਿਹੜੀ ਤੁਸੀਂ ਗੱਲ ਕਰੀ ਸੀ ਉਹਦੇ ਲਈ ਪ੍ਰੋਗਰਾਮ ਰੱਖੋ, ਬਕਾਇਦਾ ਇੱਕ ਫੀਡਬੈਕ ਦੇ ਲਈ ਪੇਪਰ ਤਿਆਰ ਕਰਕੇ ਪੂਰਾ ਸਾਰਾ ਜਿਹੜਾ ਵੀ ਹੈ ਉਹਦੇ 'ਚ ਜਿੱਦਾਂ ਦੀ ਵੀ ਫੰਡਾਮੈਂਟਲੀ ਆਉਂਦੀ ਆ, ਜਿੱਦਾਂ ਦੀ ਵੀ ਸਲਾਹ ਆਉਂਦੀ ਆ, ਕਿਉਂਕਿ ਪੰਜਾਬ ਦਾ ਮੁੱਦਾ ਇੱਕ ਨਹੀਂ ਹੈ। ਪੰਜਾਬ 1947 ਤੋਂ ਬਾਅਦ ਜਿਸ ਵੀ ਤਰਾਜ਼ੀ ਦੇ ਵਿੱਚ ਨਿਕਲ ਕੇ ਅੱਜ ਵੀ ਉੱਥੇ ਹੀ ਖੜਾ, ਸੋ ਸਾਨੂੰ ਇੱਕ ਇੱਕ ਪੁਆਇੰਟ ਜਿਹੜਾ ਸਮੇਂ ਸਮੇਂ ਸਿਰ ਜਿਹੋ ਜਿਹਾ ਵੀ ਆਇਆ ਸੀ, ਜਾਂ ਉਹ ਕਿਉਂ ਨਹੀਂ ਹੱਲ ਹੋਇਆ, ਜਾਂ ਉਹ ਪੰਜਾਬ ਦੀ ਫੇਵਰ 'ਚ ਜੇ ਸੀ ਤਾਂ ਸਰਕਾਰਾਂ ਨੇ ਕਿਉਂ ਨਹੀਂ ਕਰਿਆ, ਅੱਜ ਸਾਨੂੰ ਇੱਕ ਕਿਸਮ ਦਾ ਪੂਰਾ ਵਾਈਟ ਪੇਪਰ ਬਣਾ ਕੇ ਤਿਆਰ ਕਰਕੇ ਸਰਕਾਰ ਨੂੰ ਦੇ ਦੇਣਾ ਚਾਹੀਦਾ, ਤਾਂ ਕਿ ਸਰਕਾਰ ਕੱਲ੍ਹ ਨੂੰ ਸਾਡੇ ਵੀ ਮਨ ਦੇ ਵਿੱਚ ਨਾ ਰਹੇ ਅਤੇ ਵੀ ਅਸੀਂ ਕੋਈ ਫੀਡਬੈਕ ਦਿੱਤੀ ਸੀ ਜਾਂ ਆਹ ਸਹੀ ਸੀ। ਬਹੁਮਤ ਤੇ ਲੋਕ ਹੋਰ ਵੀ ਜਦੋਂ ਕਹਿਣਗੇ, ਚਲੋ ਅੱਜ ਪ੍ਰਦੇਸ਼ੀ ਜਾਂ ਤੋਂ ਟੋਰਾਂਟੋ ਦੇ ਵਿੱਚੋਂ ਤੁਸੀਂ ਫੀਡਬੈਕ ਲਾਓਗੇ, ਇਸੇ ਤਰ੍ਹਾਂ ਦੀ ਫੀਡਬੈਕ ਹੋਰ ਪਾਸਿਆਂ ਤੋਂ ਵੀ ਜਾਊਗੀ, ਫਿਰ ਪੰਜਾਬ ਦੇ ਲੋਕਾਂ ਦੀ ਫੀਡਬੈਕ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਜੱਗ ਜ਼ਾਹਰ ਹੋ ਜਾਂਦੀ ਹੈ ਫੀਡਬੈਕ ਕੀ ਆ, ਅਤੇ ਜਾਂ ਉਹ ਅੱਜ ਸਰਕਾਰ ਗਲਤੀ ਕਿੱਥੇ ਕਰ ਰਹੀ ਆ। ਕਿਉਂਕਿ ਮੇਰੇ ਸਾਹਮਣੇ ਇੱਕ ਜਿਹੜੀ ਗੱਲ ਆਈ ਹੈ, ਕਿਉਂਕਿ ਸਰਕਾਰ ਜਿਹੜੀ ਵੀ ਗੱਲ ਕਰਦੀ ਹੈ ਜਾਂ ਜਿਹੜਾ ਵੀ ਇਨਸਾਨ ਕੋਈ ਵੀ ਆਪਦਾ ਓਪੀਨੀਅਨ ਰੱਖਦਾ, ਉਹ ਆਪਣੀ ਜਗ੍ਹਾ ਤੇ ਆਪਦੀ ਸੋਚ ਦੇ ਆਪਦੀ ਬੁੱਧੀ ਦੇ ਹਿਸਾਬ ਦੇ ਨਾਲ ਬਹੁਤ ਤਰੀਕੇ ਨਾਲ ਵਧੀਆ ਰੱਖਦਾ, ਪਰ ਉਹਦੇ 'ਚ ਕਿਉਂਕਿ ਲੋਕਾਂ ਦੇ ਦਿਮਾਗ ਜਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਕਿੱਦਾਂ ਪੇਸ਼ ਕੀਤਾ ਜਾ ਸਕਦਾ, ਲੋਕ ਉਸ ਪੱਖ ਨਾਲ ਰੱਖ ਦਿੰਦੇ ਆ, ਅਤੇ ਉਹ ਜਿਹੜਾ ਬੰਦਾ ਆਪਾਂ ਉਹਨੂੰ ਗਲਤ ਸਾਬਤ ਕਰਨ ਦੇ ਲਈ ਤੁਰ ਪੈਂਦੇ ਹਾਂ। ਨਹੀਂ, ਅੱਜ ਸਾਨੂੰ ਕਿਸੇ ਨੂੰ ਵੀ ਗਲਤ ਸਾਬਤ ਕਰਨ ਦੀ ਜ਼ਰੂਰਤ ਨਹੀਂ, ਅੱਜ ਸਾਨੂੰ ਇੱਕ ਚੰਗੀ ਸਰਕਾਰ ਬਣੀ ਆ ਜਿਹੜੀ ਵੱਡੇ ਬਹੁਮਤ ਨਾਲ ਬਣਾਈ ਆਪਾਂ, ਜਿਹ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਲਿਆਂਦੀ ਆ, ਅੱਜ ਉਹਨਾਂ ਨੂੰ ਇੱਕ ਚੰਗੀ ਫੀਡਬੈਕ ਦੇਈਏ, ਅਤੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਇਹ ਚੀਜ਼ ਦੇ ਉੱਤੇ ਜਿੰਨੀ ਛੇਤੀ ਵੀ ਹੋ ਸਕਦਾ, ਕਿਉਂਕਿ ਤੁਹਾਡੇ ਵਰਗੇ ਸੂਝਵਾਨ ਤੁਹਾਡੇ ਜਿਹੜੇ ਚੈਨਲ ਦੇ ਉੱਤੇ ਹੋਰ ਬੜੇ ਲੋਕ ਆਉਂਦੇ ਆ ਸੂਝਵਾਨ, ਮੈਂ ਸਲਿਊਟ ਕਰਦਾ ਸਾਰਿਆਂ ਨੂੰ, ਪਰ ਅੱਜ ਉਹਨਾਂ ਦੀ ਫੀਡਬੈਕ ਲੈ ਕੇ ਅੱਗੇ ਭੇਜਣ ਦੀ ਬਹੁਤ ਵੱਡੀ ਜ਼ਰੂਰਤ ਆ ਜਗਵੀਰ ਜੀ। ਮੈਂ ਨਹੀਂ ਚਾਹੁੰਦਾ ਵੀ ਇਹ ਜਿਹੜੀ ਸਰਕਾਰ ਦਿਨ ਬਾਰੇ ਦਿਨ ਕਿਤੇ ਘਿਰਦੀ ਜਾਵੇ ਜਾਂ ਇਹ ਉਸ ਪਾਸੇ ਨੂੰ ਤੁਰ ਹੀ ਨਾ ਸਕੇ, ਕਿਉਂਕਿ ਤੁਹਾਨੂੰ ਪਤਾ ਜਿਹੜੀਆਂ ਸਿਆਸੀ ਪਾਰਟੀਆਂ ਅਤੇ ਰਾਮ ਦੀਆਂ ਸਿਆਸੀ ਲੋਕ ਹੁੰਦੇ ਆ ਉਹ ਇਸ ਚੀਜ਼ ਦੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਆ, ਉਹਨਾਂ ਨੂੰ ਸਾਡੇ ਤੁਹਾਡੇ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਕੋਈ ਕੰਸਰਨ ਨਹੀਂ ਹੁੰਦਾ, ਮਤਲਬ ਨਹੀਂ ਹੁੰਦਾ। ਸੋ ਮੇਰੀ ਇਹ ਹੱਥ ਜੋੜ ਕੇ ਤੁਹਾਨੂੰ ਅਪੀਲ ਆ, ਉਹ ਸਾਰੀ ਫੀਡਬੈਕ ਤਿਆਰ ਕਰੋ, ਪ੍ਰੋਗਰਾਮ ਦੇ ਵਿੱਚ ਇੱਕੋ ਹੀ ਉਹਦੇ ਉੱਤੇ ਓਪੀਨੀਅਨ ਦੇ ਉੱਤੇ ਹੀ ਲੈ ਕੇ ਲੋਕਾਂ ਦੀਆਂ ਗੱਲਾਂ ਲਾਓ, ਲੋਕਾਂ ਨੂੰ ਅਪੀਲ ਕਰੋ, ਪੇਪਰਾਂ ਦੇ ਵਿੱਚ ਤੁਹਾਡੇ ਕੋਲ ਬਹੁਤ ਵੱਡਾ ਅੱਜ ਸੋਰਸ ਆ, ਅਤੇ ਜੇ ਫਿਰ ਵੀ ਉਹ ਲੋਕ ਤੁਹਾਡਾ ਜਵਾਬ ਨਹੀਂ ਦਿੰਦੇ, ਜੇ ਤੁਹਾਡੇ ਲਈ ਉਹ ਜਾਂ ਲੋਕਾਂ ਨੂੰ ਆ ਕੇ ਜਵਾਬ ਨਹੀਂ ਦਿੰਦੇ, ਤਾਂ ਬਿਲਕੁਲ ਤੁਸੀਂ ਉਹਨਾਂ ਲੋਕਾਂ ਦਾ ਪੱਕੇ ਤੌਰ 'ਤੇ ਬਾਈਕਾਟ ਕਰਨ ਦੇ ਲਈ ਆਪਾਂ ਤੁਰੀਏ, ਕਿਉਂਕਿ ਫਿਰ ਉਹ ਸਾਡੇ ਅਮੀਰ ਸੱਜੇ ਉਹ ਸਾਡਾ ਨਹੀਂ ਕੋਈ ਫੀਡਬੈਕ ਲੈਣੀ ਚਾਹੁੰਦੇ ਜਾਂ ਅੱਜ ਉਹ ਨਹੀਂ ਜਵਾਬਦੇਹ ਬਣਨਾ ਚਾਹੁੰਦੇ, ਤਾਂ ਸਾਨੂੰ ਵੀ ਇਸ ਧਰਤੀ ਤੋਂ ਮਾਣ ਹੋਵੇ ਵੀ ਅੱਜ ਤੋਂ ਬਾਅਦ ਫਿਰ ਅਸੀਂ ਵੀ ਉਹਨਾਂ ਦਾ ਸਾਥ ਨਹੀਂ ਦੇਵਾਂਗੇ। ਸੋ ਇਹਦੇ 'ਚ ਇਕਜੁੱਟਤਾ ਹੋਣੀ ਲੋਕਾਂ ਦੀ ਜ਼ਰੂਰੀ ਆ, ਸੋ ਇਸ ਕਰਕੇ ਮੇਰੀ ਅਪੀਲ ਆ ਵੀ ਆਪਾਂ ਇਸ ਪਾਸੇ ਨੂੰ ਜ਼ਰੂਰ ਤੁਰੀਏ, ਕਿਉਂਕਿ ਹੁਣ ਇੱਕ ਚੰਗੀ ਸਰਕਾਰ ਮੈਨੂੰ ਉਮੀਦ ਆ ਵੀ ਬਣੀ ਆ ਤੇ ਉਹਦੇ ਕੋਲ ਫੀਡਬੈਕ ਪਹੁੰਚਾਉਣ ਦਾ ਵੀ ਸੋਹਣਾ ਤਰੀਕਾ ਜਿਹੜਾ ਤੁਹਾਡੇ ਜ਼ਰੀਏ ਅੱਜ ਬਲਦੇਵ ਪੰਨੂ ਜੀ ਆ ਗਏ ਆ ਤੇ ਉਹਨਾਂ ਤੋਂ ਜਵਾਬ ਵੀ ਲਿਆ ਕਰੀਏ ਤੇ ਉਹਨਾਂ ਨੂੰ ਆਪਾਂ ਫੀਡਬੈਕ ਵੀ ਜਿਹੜੀ ਤੁਸੀਂ ਦੇ ਸਕਦੇ ਤਾਂ ਦਈਏ। ਇੰਨੇ ਕੁ ਮੇਰੀਆਂ ਬੇਨਤੀਆਂ ਸੀ, ਅਪੀਲ ਸੀ ਹੱਥ ਜੋੜ ਕੇ ਤੁਹਾਨੂੰ ਜਗਵੀਰ ਜੀ, ਜ਼ਰੂਰ ਤੁਸੀਂ ਇਸ 'ਤੇ ਗੌਰ ਕਰੋ ਜੀ। ਥੈਂਕ ਯੂ ਵੈਰੀ ਮਚ।
ਥੈਂਕ ਯੂ, ਤੁਹਾਡਾ ਹੁਕਮ ਹੈ ਗੁਰਦੀਪ ਸਾਹਿਬ, ਔਰ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਕਿ ਸਾਨੂੰ ਰਾਦਰ ਦੈਨ ਜਸਟ ਫੋਰ ਕ੍ਰਿਟੀਸਿਜ਼ਮ ਫੋਰ ਦਾ ਸੇਕ ਆਫ ਕ੍ਰਿਟੀਸਿਜ਼ਮ, ਕਿ ਅਸੀਂ ਬਿਨਾਂ ਮਤਲਬ ਨਾ ਸਿਰਫ ਸਰਕਾਰ ਦੇ ਨੁਕਸ ਕੱਢੀਏ। ਹਾਂ, ਮੈਂ ਫਿਰ ਤੁਸੀਂ ਨਾਲ ਹੈਗੇ ਹੋ, ਮੈਂ ਤੁਹਾਡੀ ਮੌਜੂਦਗੀ 'ਚ ਤੁਹਾਡੀ ਹਾਜ਼ਰੀ 'ਚ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਕਿ ਯੈਸ, ਸਾਨੂੰ ਸਵਾਲ ਜ਼ਰੂਰ ਪੁੱਛਣੇ ਚਾਹੀਦੇ ਆ, ਉਹਦੇ ਤੋਂ ਸਾਨੂੰ ਨਹੀਂ ਰੁਕਣਾ ਚਾਹੀਦਾ। ਔਰ ਦੂਸਰਾ ਜਿਹੜੀ ਤੁਸੀਂ ਗੱਲ ਕਹੀ, ਬਹੁਤ ਵਧੀਆ ਗੱਲ ਕਹੀ ਕਿ ਪੰਜਾਬ, ਪੰਜਾਬ ਦੀ ਤਰੱਕੀ ਵਾਸਤੇ, ਪੰਜਾਬ ਦੇ ਭਲੇ ਵਾਸਤੇ ਜਿਹੜਾ ਵੀ ਕੰਮ ਅਸੀਂ ਉਹਨੂੰ ਮਿਲ ਜੁਲ ਕੇ ਕਰੀਏ, ਬਹੁਤ ਵਧੀਆ। ਦੂਸਰਾ ਸਰ, ਬਲਤੇਜ ਪੰਨੂ ਸਾਹਿਬ, ਬਿਲਕੁਲ ਬਲਤੇਜ ਪੰਨੂ ਸਾਹਿਬ ਨੂੰ ਅਸੀਂ ਮੁਬਾਰਕਬਾਦ ਵੀ ਦਿੱਤੀ ਹੈ, ਔਰ ਤੁਸੀਂ ਕਿਹਾ ਕਿ ਮੈਂ ਉਸ ਟਾਈਮ ਉਹਨਾਂ ਦਾ ਸਾਥ ਦਿੱਤਾ ਸੀ। ਸਰ, ਉਹ ਸਿਰਫ ਸਾਡਾ ਫਰਜ਼ ਹੈਗਾ, ਮੈਂ ਬਿਲਕੁਲ ਇਹ ਕ੍ਰੈਡਿਟ ਨਹੀਂ ਲਵਾਂਗਾ ਕਿ ਮੈਂ ਕੋਈ ਬਲਤੇਜ ਪੰਨੂ ਸਾਹਿਬ ਦਾ ਸਾਥ ਦਿੱਤਾ ਸੀ, ਉਹ ਸਾਡਾ ਫਰਜ਼ ਸੀਗਾ। ਕਿਉਂਕਿ ਮੈਂ ਹੈਰਾਨ ਵੀ ਸੀਗਾ ਕਿ ਜਦੋਂ ਤੇ ਇੱਕ ਮਹਿਲਾ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਆ ਕੇ, ਔਰ ਉੱਦਾਂ ਵੀ ਆ ਕੇ ਐਲੀਗੇਸ਼ਨ ਲਗਾਉਂਦੀ ਹੈ ਬਲਤੇਜ ਪੰਨੂ ਸਾਹਿਬ ਦੇ ਉੱਤੇ ਰੇਪ ਦੇ, ਉਸ ਵੇਲੇ ਤੇ ਸਾਰੇ ਮੀਡੀਆ ਨੇ ਬੜਾ ਕਵਰ ਕੀਤਾ, ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ, ਇੰਡੀਆ 'ਚ ਵੀ, ਚਲੋ ਠੀਕ ਹੈ, ਕਵਰੇਜ ਕਰਨੀ ਬੰਦ ਹੀ ਵੀ ਸੀਗੀ ਜਦੋਂ ਕਿਉਂਕਿ ਬੜੇ ਸੰਗੀਨ ਐਲੀਗੇਸ਼ਨ ਸੀਗੇ ਕਿ ਇੱਕ ਮਹਿਲਾ ਆ ਕੇ ਭਰੀ ਪ੍ਰੈਸ ਕਾਨਫਰੰਸ, ਭਗਵੰਤ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰਨ ਲੱਗਦੇ ਆ, ਔਰ ਉੱਥੇ ਆ ਕੇ, ਔਰ ਹੋਰ ਕਈ ਜਗ੍ਹਾ 'ਤੇ ਜਾ ਕੇ ਉਹ ਮਹਿਲਾ ਕਹਿੰਦੀ ਹੈ ਕਿ ਜੀ ਇਹ ਮੇਰੇ ਨਾਲ ਇਹ ਰੇਪ ਕਰਦੇ ਰਹੇ ਨੇ। ਫਿਰ ਇੱਕ ਹੋਰ ਲੇਡੀ ਦਾ ਉਹਨਾਂ ਨੇ ਬਿਆਨ, ਪੰਜਾਬ ਪੁਲਿਸ ਨੇ ਇੱਕ ਹੋਰ ਲੇਡੀ ਦਾ ਬਿਆਨ ਨੋਟ ਕਰ ਲਿਆ ਕਿ ਉਹ ਲੇਡੀ ਕਹਿੰਦੀ ਜੀ ਮੈਨੂੰ ਵੀ ਪਤਾ ਸਾਰਾ ਕੁਛ, ਇੱਦਾਂ ਕਰਦੇ ਰਹੇ ਨੇ ਹੋਰ ਵੀ ਲੜਕੀਆਂ ਨਾਲ। ਉਸ ਵੇਲੇ ਤਾਂ ਸਾਰੇ ਕੈਨੇਡਾ ਦੇ ਵਿੱਚ ਜਿੰਨਾ ਵੀ ਐਥਨਿਕ ਮੀਡੀਆ ਵੀ ਆ ਜਾਂ ਇੰਡੀਆ ਦੇ ਵਿੱਚ ਵੀ ਜਿਹੜੇ ਮੀਡੀਆ ਅਦਾਰੇ ਆ, ਉਹਨਾਂ ਨੇ ਬੜੀਆਂ ਵੱਡੀਆਂ ਵੱਡੀਆਂ ਹੈਡਲਾਈਨਸ ਬਣਾਈਆਂ ਕਿ ਜੀ ਬਲਤੇਜ ਪੰਨੂ ਸਾਹਿਬ 'ਤੇ ਰੇਪ ਦੇ ਐਲੀਗੇਸ਼ਨ ਲੱਗ ਗਏ। ਫਿਰ ਉਹਨਾਂ ਨੂੰ ਉਸ ਮਾਮਲੇ 'ਚ ਜੇਲ੍ਹ ਵੀ ਕੱਟਣੀ ਪਈ, ਔਰ ਜੇਲ੍ਹ ਦੇ ਵਿੱਚ ਵੀ ਤੁਸੀਂ ਦੇਖੋ ਕਿੱਦਾਂ ਉਹਨਾਂ ਦੇ ਨਾਲ ਤਸ਼ੱਦਦ ਹੋਇਆ, ਬੜਾ ਕੁਛ ਹੋਇਆ। ਲੇਕਿਨ ਜਦੋਂ ਬਲਤੇਜ ਪੰਨੂ ਸਾਹਿਬ ਇੰਨੇ ਮਹੀਨਿਆਂ ਬਾਅਦ ਬਿਲਕੁਲ ਕਲੀਨ ਚਿੱਟ ਹੋ ਕੇ ਬਾਹਰ ਆ ਗਏ, ਪਤਾ ਲੱਗ ਗਿਆ ਵੀ ਇਹ ਸਾਜ਼ਿਸ਼ ਸੀਗੀ ਉਹਨਾਂ ਦੇ ਖਿਲਾਫ, ਬੜਾ ਵੱਡੀ ਸਾਜ਼ਿਸ਼ ਸੀਗੀ ਔਰ ਉਹਨਾਂ ਨੂੰ ਫਸਾਇਆ ਜਾ ਰਿਹਾ ਸੀਗਾ, ਉਸ ਵੇਲੇ ਕੈਨੇਡਾ ਦੇ ਵਿੱਚ ਸਾਡਾ ਫਰਜ਼ ਹੈ, ਇਹਦੇ 'ਚ ਸਾਥ ਦੇਣ ਵਾਲੀ ਕਿਹੜੀ ਗੱਲ ਹੈ, ਸਾਡਾ ਫਰਜ਼ ਹੈ, ਸਾਡਾ ਕੰਮ ਹੈ, ਇਹ ਸਾਡਾ ਕੰਮ ਹੈ, ਸਾਡੀ ਜੌਬ ਹੈ ਕਿ ਅਸੀਂ ਫਿਰ ਬਲਤੇਜ ਪੰਨੂ ਸਾਹਿਬ ਜਦੋਂ ਇੰਨੇ ਮਹੀਨਿਆਂ ਬਾਅਦ ਜਿਸ ਬੰਦੇ ਨੇ ਵਿਚਾਰੇ ਨੇ ਜੇਲ੍ਹ ਕੱਟੀ, ਜਿਸ ਬੰਦੇ 'ਤੇ ਇੱਕ ਇੰਨਾ ਵੱਡਾ ਸੀਰੀਅਸ ਐਲੀਗੇਸ਼ਨ ਲੱਗਾ, ਅਤੇ ਅਸੀਂ ਉਹਨਾਂ ਨੂੰ ਫਿਰ ਕਵਰ ਕਰੀਏ ਵੀ ਨਹੀਂ ਭਾਈ ਸਾਹਿਬ ਉਹ ਜਿਹੜੀ ਗੱਲ ਉਦੋਂ ਹੋਈ ਸੀਗੀ ਉਹਦੇ ਵਿੱਚ ਸਾਜ਼ਿਸ਼ ਸੀਗੀ, ਉਹ ਤਾਂ ਲੇਡੀ ਨੇ ਗਲਤ ਇਹਨਾਂ ਨੂੰ ਫਸਾਇਆ, ਉਹ ਕੋਈ ਉਹਨਾਂ ਦਾ ਇੰਟਰਵਿਊ ਕਰਨ ਲਈ ਤਿਆਰ ਨਹੀਂ ਹੈ, ਕੋਈ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ, ਕੋਈ ਮੀਡੀਆ ਉਹ ਆਪ ਵਿਚਾਰੇ ਕਹਿੰਦੇ ਥੱਕ ਗਏ ਵੀ ਮੇਰੀ ਹੁਣ ਤੁਸੀਂ ਉਸ ਵੇਲੇ ਜੋ ਕੀਤਾ ਮੇਰੇ ਨਾਲ ਖਰਾਬ ਕੀਤਾ, ਵੀ ਮੇਰੇ ਤੁਸੀਂ ਚਟਕਾਰੇ ਲੈ ਕੇ ਹੈਡਲਾਈਨਾਂ ਬਣਾਈਆਂ, ਸਭ ਕੁਛ ਕੀਤਾ, ਵੀਡੀਓ ਚਲਾਏ, ਖਬਰਾਂ ਛਾਪੀਆਂ ਮੇਰੀਆਂ, ਅਖਬਾਰਾਂ 'ਚ ਖਬਰਾਂ ਛਾਪੀਆਂ, ਰੇਡੀਓ 'ਚ ਖਬਰਾਂ ਲਗਾਈਆਂ ਗਈਆਂ, ਟੀਵੀ 'ਤੇ ਵੀਡੀਓ ਤੜਾਤੜ ਬਣਾਏ ਗਏ, ਉਦੋਂ ਇੰਨਾ ਕੁਛ ਕੀਤਾ। ਔਰ ਇੱਕ ਟਾਈਮ ਦੇ ਉੱਤੇ ਜਦੋਂ ਨਾ ਉਹ ਪੇਸ਼ ਹੋਣ ਜਾ ਰਹੇ ਸੀ ਉੱਥੇ ਅਦਾਲਤ ਦੇ ਵਿੱਚ, ਉੱਥੇ ਪੈਸੇ ਦੇ ਕੇ ਲੇਡੀਜ਼ ਨੂੰ ਭੇਜਿਆ ਗਿਆ ਕਿ ਇਹਨਾਂ ਦੇ ਅੰਡੇ ਔਰ ਟਮਾਟਰ ਮਾਰੋ, ਬਲਤੇਜ ਪੰਨੂ ਸਾਹਿਬ ਦੇ ਕਿ ਜੀ ਇਹ ਉੱਥੇ ਮਹਿਲਾ ਦਾ ਰੇਪ ਦਾ ਐਲੀਗੇਸ਼ਨ ਹੈ ਇਹਨਾਂ ਦੇ ਉੱਤੇ। ਔਰ ਜਦੋਂ ਉਹਨਾਂ ਨੂੰ ਮੀਡੀਆ ਵਾਲਿਆਂ ਨੇ ਪੁੱਛ ਲਿਆ ਵੀ ਤੁਹਾਨੂੰ ਪਤਾ ਵੀ ਇਹ ਮਾਮਲਾ ਕੀ, ਉਹ ਕਹਿੰਦੇ ਨਹੀਂ ਜੀ, ਉਹ ਬਾਅਦ 'ਚ ਪਤਾ ਲੱਗਾ ਪੈਸੇ ਦੇ ਕੇ ਸਾਰਾ ਕੁਛ ਕਰਵਾਇਆ ਗਿਆ, ਵੀ ਈਵਨ ਅਦਾਲਤ ਵਿੱਚ ਜਦੋਂ ਪੇਸ਼ੀ ਵੀ ਭੁਗਤਣ ਜਾ ਰਹੇ ਸੀ ਆਹ ਸਭ ਕੁਛ ਵੀ ਹੋਇਆ। ਕਿੱਡੀ ਵੱਡੀ ਸਾਜ਼ਿਸ਼ ਸੀਗੀ, ਔਰ ਸਾਰੇ ਜਾਣਦੇ ਆ ਕਿ ਉਹ ਸਾਜ਼ਿਸ਼ ਦੇ ਪਿੱਛੇ ਕੀ ਸੀ, ਕੀ ਗੱਲਬਾਤ ਹੈ। ਅਤੇ ਜਦੋਂ ਅਗਲਾ ਬੰਦਾ ਕਹਿੰਦਾ ਜੀ ਮੈਂ ਹੁਣ ਬਾਹਰ ਆ ਗਿਆ ਜੇਲ੍ਹ ਤੋਂ, ਮੇਰੇ ਖਿਲਾਫ਼ ਕੋਈ ਇੰਟਰਵਿਊ ਤਾਂ ਕਰ ਲਓ। ਖੈਰ, ਅਸੀਂ ਤਾਂ ਬੜੇ ਮਾਣ ਦੇ ਨਾਲ ਕਹਿੰਦੇ ਹਾਂ ਕਿ ਅਸੀਂ ਤਾਂ ਉਸ ਵੇਲੇ ਉਹਨਾਂ ਦਾ ਰੇਡੀਓ 'ਤੇ ਵੀ ਇੰਟਰਵਿਊ ਕੀਤਾ, ਟੀਵੀ 'ਤੇ ਵੀ ਸਾਰਾ ਇੰਟਰਵਿਊ ਹੈ, ਤੁਸੀਂ ਅੱਜ ਵੀ ਦੇਖ ਸਕਦੇ ਹੋ, ਟੀਵੀ 'ਤੇ ਰੇਡੀਓ 'ਤੇ ਸਾਰਾ ਇੰਟਰਵਿਊ ਹੈ, ਉਹ ਸਾਰਾ ਮੌਜੂਦ ਹੈ। ਸੋ ਅੱਜ ਅਸੀਂ ਮੁਬਾਰਕਬਾਦ ਦਿੰਦੇ ਹਾਂ, ਉਹ ਆਪਣੀ ਜਗ੍ਹਾ ਦੇ ਉੱਤੇ ਆਪਣੇ ਸਟੈਂਡ ਦੇ ਉੱਤੇ ਕਾਇਮ ਰਹੇ। ਅੱਜ ਉਹ ਆਪਣੇ ਐਡਵਾਈਜ਼ਰ ਨੇ ਮੇਨ ਔਨ ਮੀਡੀਆ ਅਫੇਅਰਸ ਵਿਦ ਪੰਜਾਬ ਗਵਰਨਮੈਂਟ ਭਗਵੰਤ ਮਾਨ ਸਾਹਿਬ ਦੇ ਨਾਲ, ਔਰ ਉਹ ਵਧੀਆ ਕਾਰਗੁਜ਼ਾਰੀ ਕਰਨਗੇ, ਉਹ ਆਪਣੇ ਸਟੈਂਡ 'ਤੇ ਕਾਇਮ ਰਹਿਣਗੇ। ਮੈਂ ਕੋਸ਼ਿਸ਼ ਕਰਦਾ ਅੱਜ ਕੱਲ੍ਹ ਦੇ ਵਿੱਚ ਉਹਨਾਂ ਨੂੰ ਲੈ ਕੇ ਆਈਏ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਰੇ ਮੁੱਦਿਆਂ ਦੇ ਉੱਤੇ, ਔਰ ਕੀ ਉਹਨਾਂ ਦੀ ਪਲੈਨਿੰਗ ਹੈਗੀ ਹੈ, ਸਰਕਾਰ ਦੀ ਕੀ ਪਲੈਨਿੰਗ ਹੈਗੀ ਹੈ। ਔਰ ਬਿਲਕੁਲ ਬਲਤੇਜ ਪੰਨੂ ਸਾਹਿਬ ਔਰ ਮੈਂ ਬੜੀ ਵਾਰ ਰੇਡੀਓ 'ਤੇ ਔਨ ਏਅਰ ਲਾਈਵ ਔਰ ਟੀਵੀ 'ਤੇ ਬੜੀ ਵਾਰ ਗੱਲ ਕਰਦੇ ਰਹੇ ਹਾਂ, ਸਵਾਲ ਪੁੱਛਣ 'ਚ ਹੁਣ ਅਸੀਂ ਹਿਚਕਚਾਹਾਂਗੇ ਨਹੀਂ, ਬਲਕਿ ਉਹਨਾਂ ਨਾਲ ਮਜ਼ਾਕ ਵੀ ਕਰਾਂਗੇ ਕਿ ਹੁਣ ਬਲਤੇਜ ਪੰਨੂ ਸਾਹਿਬ ਤੁਸੀਂ ਸਰਕਾਰ ਦੀ ਤਰਫ ਹੋ ਗਏ ਹੋ, ਸੋ ਤੁਹਾਨੂੰ ਵੀ ਚਾਹੇ ਅਸੀਂ ਤੁਹਾਡੇ ਨਾਲ ਐਕਸਪੀਰੀਅੰਸ ਵਿੱਚ ਛੋਟੇ ਹਾਂ, ਉਮਰ ਦੇ ਵਿੱਚ ਵੀ ਤੁਹਾਡੇ ਤੋਂ ਛੋਟੇ ਹਾਂ, ਤੁਸੀਂ ਹਮੇਸ਼ਾ ਹਰ ਲਿਹਾਜ਼ ਨਾਲ ਸਾਡੇ ਤੋਂ ਬੜੇ ਰਹੋਗੇ, ਪਰ ਸਵਾਲ ਪੁੱਛਣ 'ਚ ਤੁਸੀਂ ਵੀ ਕਮੀ ਨਹੀਂ ਕਰ ਕਮੀ ਨਹੀਂ ਰੱਖਾਂਗੇ ਕਿਸੇ ਵੀ ਤਰ੍ਹਾਂ ਦੀ ਸਵਾਲ ਪੁੱਛਣ ਦੀ, ਮੁਸ਼ਕਿਲ ਸਵਾਲ ਤੁਹਾਡੇ ਲਈ ਜ਼ਰੂਰ ਹੋਣਗੇ। ਸੋ ਮੈਂ ਪੰਨੂ ਸਾਹਿਬ ਦੇ ਨਾਲ ਅੱਜ ਜਾਂ ਕੱਲ੍ਹ ਦੇ ਵਿੱਚ ਤੁਸੀਂ ਗੁਰਦੀਪ ਸਾਹਿਬ ਹੁਕਮ ਕਰ ਦਿਓ, ਸੋਚ ਵੀ ਰਿਹਾ ਸੀ ਕਿ ਉਹਨਾਂ ਨਾਲ ਗੱਲ ਕਰੀਏ, ਬੜੀ ਦੇਰ ਹੋ ਗਈ ਫੋਨ 'ਤੇ ਗੱਲ ਨਹੀਂ ਹੋਈ। ਸੋ ਬਲਤੇਜ ਪੰਨੂ ਸਾਹਿਬ ਨੂੰ ਬਿਲਕੁਲ ਗੱਲ ਕਰਾਂਗੇ, ਜੇ ਉਹ ਵੀਡੀਓ ਰਾਹੀਂ ਆ ਸਕੇ ਤਾਂ ਚੈਨਲ ਵਾਈ ਦੇ ਉੱਤੇ ਡਿਟੇਲ 'ਚ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਸਾਰੀ। ਠੀਕ ਹੈ ਜੀ ਗੁਰਦੀਪ ਸਾਹਿਬ
ਜੀ, ਜੋਧਪੁਰ ਜੀ ਮੈਂ ਥੋੜ੍ਹਾ ਜਿਹਾ ਨਾਲ ਹੋਰ ਵੀ ਰਿਕੁਐਸਟ ਕਰਦਾ, ਜੇ ਉਸ ਤੋਂ ਪਹਿਲਾਂ, ਕਿਉਂਕਿ ਦੇਖੋ ਹੁਣ ਮੇਰੇ ਵਰਗੇ ਨੂੰ ਨਹੀਂ ਪਤਾ, ਕਿਉਂਕਿ ਮੈਂ 70 ਦਾ ਬੋਰਨ ਆ, ਤਾਂ ਉਸ 1947 ਤੋਂ ਬਾਅਦ ਜਿਹੜੀਆਂ ਮੇਨ ਪ੍ਰੋਬਲਮਸ ਆ, ਤੁਸੀਂ ਉਹਨਾਂ ਦੀ ਇੱਕ ਲਿਸਟ ਤਿਆਰ ਕਰ ਲਵੋ, ਉਹਨਾਂ ਦਾ ਸਲੂਸ਼ਨ ਜਾਂ ਮਸਲਾ ਐਕਚੁਲੀ ਹੈ ਕੀ ਸੀ, ਤੇ ਉਦੋਂ ਕੌਣ ਇਹਦੇ ਤੇ ਮਤਲਬ ਸ਼ਾਰਟਕੱਟ ਕਰਕੇ, ਤਾਂ ਕਿ ਉਹਨਾਂ ਨੂੰ ਇੱਕ ਆਪਾਂ ਉਹ ਜਿਹਾ ਦੇ ਸਕੀਏ ਫੀਡਬੈਕ, ਤਾਂ ਕਿ ਜਿਹੜੇ ਲੋਕਾਂ ਦੇ ਵਿੱਚ ਜਿਹੜੇ ਲੋਕ ਅੱਜ ਕਹਿੰਦੇ ਆ ਜਾਂ ਇਹ ਬੈਠੇ ਸੋਚਦੇ ਆ ਯਾਰ ਮੈਂ ਆਹ ਕੁਛ ਕਰ ਸਕਦਾ ਜਾਂ ਮੈਂ ਆਹ ਕਰ ਸਕਦਾ ਸੀ, ਉਹਨਾਂ ਦੇ ਵੀ ਬਲਬਲੇ ਜਿਹੜੇ ਦਿਲ ਦੇ ਵਿੱਚ ਨਾ ਰਹਿ ਜਾਣ। ਅੱਜ ਦੇਖੋ ਚੁਣੀ ਤਾਂ ਸਰਕਾਰ ਜਾਣੀ ਸੀ 117 ਬੰਦੇ, ਪਰ ਲੋਕ ਚੁਣਦੇ ਜਾਂ ਬਹੁਤ ਵੱਡੀ ਆਬਾਦੀ ਆ ਦੁਨੀਆ, ਜਿਹੜੇ ਬਹੁਤ ਬੁੱਧੀਜੀਵੀ ਲੋਕ ਜਾਂ ਚੰਗੇ ਲੋਕ ਜਿਹੜੇ।
ਅੱਛਾ, ਸੋ ਸੋਰੀ ਟੂ ਇੰਟਰਪਟ, ਸੋ ਸੋਰੀ, ਸਿਰਫ ਇੱਕ ਹੀ ਸੈਕਿੰਡ ਮੈਂ ਤੁਹਾਨੂੰ, ਤੁਸੀਂ ਹੋਲਡ ਕਰ ਰਹੇ ਲਾਈਨ, ਸਾਰੀ ਗੱਲਬਾਤ ਜਾਰੀ ਰਹੇਗੀ। ਮਾਹੀ ਜੀ ਮੈਨੂੰ ਮੇਰੇ ਖਿਆਲ ਇਸ਼ਾਰਾ ਕਰ, ਸਾਚਾ ਸਾਹਿਬ ਹੈ ਜੀ ਹਮਾਰੇ ਸਾਥ, ਮਾਹੀ ਜੀ ਕਿ ਲਾਈਨ ਕੁੱਟ ਗਈ ਉਨਕੀ? ਹੈਲੋ ਹਾਂਜੀ ਮਾਹੀ ਜੀ, ਸਾਚਾ ਸਾਹਿਬ ਹੈ ਹਮਾਰੇ ਸਾਥ
ਜੀ? ਜੀ ਜੀ ਬਿਲਕੁਲ।
ਸਾਚਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਵੈਲਕਮ ਸਰ, ਬਾਕੀ ਡਿਟੇਲ ਬਾਅਦ ਚ ਕਰਾਂਗੇ ਗੁਰਦੀਪ ਸਾਹਿਬ ਔਰ ਤੁਹਾਡੇ ਨਾਲ ਗੱਲ, ਪਰ ਬਿਜ਼ਨਸ ਦੀ ਗੱਲ ਕਰਨੀ, 2 ਮਿੰਟ ਨੇ ਸਾਡੇ ਕੋਲ। ਸਾਚਾ ਸਾਹਿਬ ਵੈਲਕਮ, ਕੀ ਹਾਲ ਹੈ? ਠੀਕ ਹੈ?
ਹਾਂਜੀ ਸਰ,
ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਸਰ। ਕੁਇਕਲੀ 2 ਮਿੰਟ ਹੀ ਰਹਿ ਗਏ ਨੇ, ਬਿਜ਼ਨਸ ਦੀ ਗੱਲ ਕਰਨੀ ਹੈ, ਫੋਨ ਨੰਬਰ ਔਰ ਬਿਜ਼ਨਸ ਦੀ ਗੱਲ ਕੁਇਕਲੀ।
4172787872416725778072। ਇਹਦੇ ਨਾਲ ਹੀ ਮੈਂ ਇਹ ਕਹਾਂਗਾ ਕਿ ਮੋਰਗੇਜ ਦੇ ਇੰਟਰਸਟ ਰੇਟ ਜਿਹੜੇ ਹੈਗੇ ਨੇ 13th ਨੂੰ ਵਧਣ ਦੇ ਹੈਗੇ ਨੇ, ਤੇ ਕੁਆਲੀਫਾਈਂਗ ਵਿਲ ਆਲਸੋ ਗੈਟ ਟਫ, ਖਾਸ ਕਰਕੇ ਵੇਰੀਏਬਲ ਦੇ ਵਿੱਚ ਕਾਫੀ ਟਫ ਹੋ ਜਾਏਗਾ, ਜਿਹੜਾ ਕਿ ਅਸੀਂ ਹੁਣ ਕਰ ਸਕਦੇ ਹੈਗੇ। ਤੇ ਉਸ ਲਈ ਤੁਹਾਡੇ ਕੋਲ ਦਿਨ ਰਹਿ ਗਏ ਨੇ 2, ਜਿਹਨਾਂ ਨੇ ਵੀ ਮੋਰਗੇਜ ਅਪਰੂਵਲ ਕਰਵਾਉਣੀ ਹੈਗੀ ਹੈ ਜਾਂ ਪ੍ਰੀ ਕੁਆਲੀਫਾਈ ਕਰਨਾ ਹੈਗਾ, ਹੁਣੇ ਹੀ ਕਰਵਾ ਲਓ, ਭਾਵੇਂ ਮੇਰੇ ਕੋਲ ਆ ਜਾਓ, ਭਾਵੇਂ ਆਪਣੇ ਬੈਂਕ ਦੇ ਮੈਨੇਜਰਾਂ ਨਾਲ, ਅਕਾਊਂਟ ਦੇ ਨਾਲ, ਸਭ ਨੂੰ ਜਿਹਨੂੰ ਵੀ ਤੁਸੀਂ ਜਾਣਦੇ ਹੈਗੇ, ਜਿਹਨਾਂ ਨੂੰ ਡੀਲ ਕਰਦੇ ਹੈਗੇ, ਉਹਨਾਂ ਨੂੰ ਕੰਟੈਕਟ ਕਰਕੇ ਆਪਣੀ ਅਪਰੂਵਲ ਕਰਵਾ ਲਓ, ਕਿਉਂਕਿ ਘਰਾਂ ਦੇ ਵਿੱਚ ਫੇਰ ਵੀ ਹਲਚਲ ਵਧਣ ਲੱਗੀ ਹੈ ਯੁਗਵੀਰ ਜੀ, ਜਿਹੜਾ ਮੈਂ ਨੋਟਿਸ ਕਰ ਰਿਹਾ ਹੈਗਾ ਕਿ ਜਿਹੜੀ, ਠੀਕ ਹੈ ਨੰਬਰ ਆਫ ਸੇਲਸ ਰਿਡਿਊਸ ਹੋਈਆਂ ਨੇ, ਨੋ ਡਾਊਟ, ਬਟ ਅਗੇਨ ਬੈਕ ਐਂਡ ਦੇ ਵਿੱਚ ਮੈਂ ਫਿਰ ਫਾਈਲ, ਕਿਉਂਕਿ ਮੈਂ ਡਾਇਰੈਕਟਲੀ ਆਈ ਸੀ ਥਿੰਗ ਫਰੋਮ ਹਾਰਸਿਸ ਮਾਊਥ, ਮੇਰੇ ਕੋਲ ਹੁਣ ਫਿਰ ਮੋਰਗੇਜ ਐਪਲੀਕੇਸ਼ਨ ਕਾਫੀ ਆ ਰਹੀਆਂ ਨੇ, ਸਾਰਿਆਂ ਕੋਲ ਆ ਰਹੇ ਨੇ, ਮਤਲਬ ਬੈਂਕ ਦੇ ਵਿੱਚ ਵੀ ਅਗੇਨ ਥੋੜੀ ਜਿਹੀ ਹਲਚਲ।
ਮੈਂ ਸੋਰੀ ਸਰ ਇੰਟਰਪਟ ਕਰਾਂਗਾ, ਗੱਲ ਤੁਹਾਡੇ ਨਾਲ ਜਾਰੀ ਰਹੇਗੀ, ਜਗਦੀਪ ਸਾਚਾ ਸਾਹਿਬ ਤੁਹਾਡੇ ਤੋਂ, ਫਿਰ ਗੁਰਦੀਪ ਸਾਹਿਬ, ਸਭ ਨਾਲ ਗੱਲ ਜਾਰੀ ਰਹੇਗੀ। ਮੋਰਗੇਜ ਦੇ ਵਿੱਚ ਇੰਟਰਸਟ ਰੇਟ ਵੱਧ ਸਕਦੇ ਨੇ, ਚਾਂਸਿਸ ਨੇ ਐਸੇ, ਤੁਸੀਂ ਮੋਰਗੇਜ ਦੀ ਤੁਹਾਡੀ ਕੋਈ ਜ਼ਰੂਰਤ ਹੈ ਜਗਦੀਪ ਸਾਚਾ ਸਾਹਿਬ ਨਾਲ ਸੰਪਰਕ ਕਰੋ, 4167258718 4161725787872। ਜਗਦੀਪ ਸਾਚਾ ਸਾਹਿਬ, ਵਾਈ ਮੀਡੀਆ ਦੇ ਕਿਸੇ ਵੀ ਸਪੋਂਸਰ ਦਾ ਨੰਬਰ ਨਹੀਂ ਨੋਟ ਕਰ ਸਕੇ, 4164745 5000। ਵੰਡਰਫੁਲ ਡੇ, ਥੈਂਕ ਯੂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Oh, maya mehndi roka, ya vyada hove moka, President Convention Center.
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ, ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਐਂਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ, 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
आदमी बुलबुला है पानी का,
द पोएट, द राइटर, द लेजेंड गुलजार, लाइव इन कॉन्सर्ट अलोंग विद टॉप बॉलीवुड सिंगर्स। Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
For tickets, call 416-854-2923, 416-399-1540.
ओ बल्ले भाई बल्ले, मैं तो बन गई ओनर अपनी ट्रकिंग कंपनी की, क्योंकि मैंने ली थी ट्रेनिंग उस कंपनी से जिसके हैं 500 से ज्यादा 5-star गूगल रिव्यूज। नाम है मेज कंसल्टेंसी। तो अगर आपको भी ट्रक डिस्पैचर या फ्रेट ब्रोकर स्पेशलिस्ट बनना है तो आज ही ट्रेनिंग के लिए मेज कंसल्टेंसी को कॉल करें। नंबर है 9058262919, दैट इज 9058262919। बल्ले बल्ले।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने।